परम सम्मान योग चबर शतर तख दे मालिक साहिब श्री गुरु ग्रंथ साहिब सच्चे पातशाह जी दी पावन पवित्र हाजूरी अंदर मनुखा जिंदगी दे इस मिले हुए कीमती समय नू सफलाउन दे लई आप रोजाना गुरु ग्रंथ साहिब जी दी हाजूरी विच गुरु उपदेश कीर्तन राखी विचार राखी और ढाडी वारां दे राखी आप जी श्रवण कर देखो सतगुरु गुरु नानक साहिब जी दे अमृत बोल इलाही पैगाम के इंसान अपने जीवन नू अपने किरदार नू अपने चरित्र अपने करैक्टर नू अपने अंदर नू किवें घड़ सकदा है इस दे मुतल्लक हाजूर दे बचन असी पिछले काफी दिनों तो विचार रहे हां। कल आप संगत दे सन्मुख बेनती कीती सी हाजूर सच्चे पातशाह जी ने भाव दा भांडा प्रेम दा बर्तन उठाली ते उस विच अमृत ढालण दा जिक्र कीता ते रात बेनती कीती सी प्रेम दे भांडे विच गुरु शब्द गुरु उपदेश गुरमत नाम सतगुरु जी दी पावन पवित्र अमृत गुरबाणी टिकदी है। इस तो अगली पवित्र तुक भांडा पाओ अमृत तित ढाल ते साहिब कहिंदे ने हुण गहना घड़न दा मौका आ गया ਉਹ ਘੜਿਆ ਕਿੱਥੇ ਜਾਏ ਘੜੀਐ ਸ਼ਬਦ ਸੱਚੀ ਟਕਸਾਲ ਇਸ ਪਵਿੱਤਰ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਸਕੀਏ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਬਖਸ਼ੋ ਆਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਦੇ ਹੋਏ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਤੱਕ ਦੀ ਜੋ ਵਿਚਾਰ ਆਪ ਤਰਸ ਮੇਰ ਕਿਰਪਾ ਕਰਕੇ ਕਰਾਈ ਉਸ ਮੁਤਾਬਕ ਸੋਨਾ ਢਲਣ ਤੱਕ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਦੁਨਿਆਵੀ ਜ਼ਰੂਰਤ ਹੈ ਉਹਨਾਂ ਚੀਜ਼ਾਂ ਦੇ ਆਧਾਰਿਤ ਹੀ ਮਹਾਰਾਜ ਜੀ ਨੇ ਜੀਵਨ ਨੂੰ ਉੱਚਿਆਂ ਕਿਰਦਾਰ ਨੂੰ ਉੱਚੇ ਕਰਨ ਵਾਲੇ ਜਿਹੜੇ ਗੁਣ ਨੇ ਉਹਨਾਂ ਨਾਲ ਤੁਲਨਾ ਦਿੱਤੀ ਸਾਹਿਬ ਨੇ ਅੱਜ ਕਿਹਾ ਭਾਈ ਕਿ ਜਿਵੇਂ ਸੋਨਾ ਢਲ ਜਾਏ ਤੇ ਆਮ ਸੁਨਿਆਰ ਵੀਰ ਉਸ ਸੋਨੇ ਦੇ ਗਹਿਣੇ ਘੜਦਾ ਹੈ ਸਾਹਿਬ ਕਹਿੰਦੇ ਨੇ ਜੇ ਅੰਦਰ ਭਾਵਨਾ ਦਾ ਬਰਤਨ ਪਾਤਰ ਭਾਂਡਾ ਹੋਵੇ ਉਸ ਵਿੱਚ ਗੁਰੂ ਦਾ ਉਪਦੇਸ਼ ਰੂਪੀ ਸੋਨਾ ਢਲ ਜਾਵੇ। ਤੇ ਇਸ ਤੋਂ ਅਗਲਾ ਬਚਨ ਕੀਤਾ ਭਾਈ, ਫਿਰ ਸੱਚੀ ਟਕਸਾਲ ਦੇ ਵਿੱਚ ਸ਼ਬਦ ਘੜਿਆ ਜਾਂਦਾ। ਸਿਰਫ ਇਸ ਬੇਨਤੀ ਨੂੰ ਸਮਝਣ ਲਈ ਕਿ ਘੜੀਏ ਸ਼ਬਦ ਸੱਚੀ ਟਕਸਾਲ, ਜੋ ਸ਼ਬਦ ਹੈ ਇਸ ਦੇ ਅਰਥ ਤੇ ਸੱਚੀ ਟਕਸਾਲ, ਆ ਸਿਰਫ ਦੋ ਚੀਜ਼ਾਂ ਨੂੰ ਅਸੀਂ ਵਿਚਾਰਨਾ ਹੈ। ਪਹਿਲੀ ਬੇਨਤੀ ਤੇ ਹੈ ਸ਼ਬਦ, ਇਸ ਦੇ ਅਰਥ ਕੀ ਨੇ? ਭਾਵੇਂ ਗੁਰਮੁਖ ਵਿਦਵਾਨ ਟੀਕਾਕਾਰਾਂ ਨੇ ਘੜੀਏ ਸ਼ਬਦ ਸੱਚੀ ਟਕਸਾਲ, ਟਕਸਾਲ ਦਾ ਅਰਥ ਸਤ ਸੰਗਤ ਕੀਤਾ, ਤੇ ਸ਼ਬਦ ਦਾ ਅਖਰੀ ਅਰਥ ਉਹਨਾਂ ਨੇ ਗੁਰਬਾਣੀ ਕੀਤਾ ਜਾਂ ਗੁਰੂ ਦਾ ਸ਼ਬਦ ਕੀਤਾ। ਪਰ ਅਨੁਭਵੀ ਮਹਾਂਪੁਰਖ, ਜ਼ਿੰਦਗੀ ਵਿੱਚ ਸ਼ਬਦ ਨੂੰ ਕਮਾਉਣ ਵਾਲੇ ਮਹਾਂਪੁਰਖ, ਉਹਨਾਂ ਨੇ ਇਹਦੇ ਅਰਥ ਇਸ ਪ੍ਰਕਾਰ ਕੀਤੇ ਜੋ ਅਤ ਜ਼ਰੂਰੀ ਢੁਕਦੇ ਨੇ। ਜੇ ਅਸੀਂ ਕਹਾਂਗੇ ਸੱਚੀ ਟਕਸਾਲ ਵਿੱਚ ਬਾਣੀ ਸ਼ਬਦ ਦਾ ਅਰਥ ਬਾਣੀ ਘੜੀ ਜਾਂਦੀ ਹੈ, ਇੱਕ ਬੇਨਤੀ ਹੈ, ਬਾਣੀ ਨੇ ਸਾਡੇ ਜੀਵਨ ਨੂੰ ਘੜਨਾ ਹੈ, ਨਾ ਕਿ ਆਪਾਂ ਬਾਣੀ ਨੂੰ ਘੜਨਾ। ਟਕਸਾਲ ਤੇ ਸ਼ਬਦ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਸ਼ਬਦ ਦੇ ਕਈ ਅਰਥ ਨੇ। ਸ਼ਬਦ ਦਾ ਅਰਥ ਗੁਰਬਾਣੀ ਵੀ ਹੈ, ਗੁਰਬਾਣੀ ਹੈ। ਸ਼ਬਦ ਦਾ ਅਰਥ ਅੱਖਰਾਂ ਦੇ ਸੁਮੇਲ ਨਾਲ ਬਣਿਆ ਹੋਇਆ ਵਾਕ, ਤੇ ਉਸ ਵਾਕ ਦੇ ਪਦਿਆਂ ਨੂੰ ਵੀ ਆਪਾਂ ਵਰਤਨੇ, ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਾਣੀ ਸ਼ਬਦ। ਉਸ ਤੋਂ ਅੱਗੇ ਜਿੱਥੇ ਕੁਛ ਵੀ ਨਹੀਂ, ਅੱਖਰ ਵੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਉਸ ਪਰਮਾਤਮਾ ਦੇ ਅਦੁੱਤੀ ਹੁਕਮ ਨੂੰ ਉਹਦੇ ਲਈ ਵੀ ਸ਼ਬਦ ਵਰਤਿਆ ਹੈ। ਉਸੇ ਲਈ ਵੀ ਜਿਹੜੀ ਵਰਤੋਂ ਕੀਤੀ ਉਹ ਸ਼ਬਦ ਦੀ ਹੀ ਕੀਤੀ ਗਈ ਹੈ। ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਇੱਕ ਉਸ ਸ਼ਬਦ ਦੇ ਅਰਥ ਥੋੜੇ ਜਿਹਾ ਕਰ ਲਈਏ ਕਿ ਸ਼ਬਦ ਤੋਂ ਹੀ ਸਭ ਕੁਝ ਪੈਦਾ ਹੋਇਆ ਹੈ। ਗੁਰੂ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਹੈ, ਉਹ ਸਾਨੂੰ ਸਭ ਨੂੰ ਚੇਤੇ ਵੇ, ਪੰਜਵੀਂ ਪੌੜੀ ਦੀ ਤੁਕ ਹੈ, ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਇ। ਇਹ ਅਸਲ ਚ ਸ਼ਬਦ ਦੀ ਵਿਆਖਿਆ ਕਰਦੀ ਹੈ ਅੰਮ੍ਰਿਤ ਬਚਨ, ਕਿ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਇ। ਇਹ ਸ਼ਬਦ ਤਿੰਨਾਂ ਰੂਪਾਂ ਦੇ ਵਿੱਚ ਵਰਤਦਾ ਹੈ। ਇਹ ਸ਼ਬਦ ਕੀ ਨਾਦ, ਇਹਨੂੰ ਅਸੀਂ ਪੜ੍ਹਦੇ ਹਾਂ ਗੁਰਮੁਖ ਨਾਦਨ। ਨਾਦ ਦਾ ਅਖਰੀ ਅਰਥ ਹੁੰਦਾ ਹੈ ਆਵਾਜ਼, ਸਾਊਂਡ ਜਾਂ ਧੁਨੀ। ਅੱਗੇ ਸ਼ਬਦ ਹੈ ਗੁਰਮੁਖ ਵੇਦਨ, ਵੇਦ ਦਾ ਅਖਰੀ ਅਰਥ ਹੈ ਗਿਆਨ। ਗੁਰਮੁਖ ਰਿਹਾ ਸਮਾਈ, ਤੇ ਇਹਦਾ ਭਾਵ ਅਰਥ ਹੈ ਕਿ ਸਾਰੀਆਂ ਥਾਵਾਂ ਤੇ ਉਹ ਰਮਿਆ ਹੈ। ਇਸ ਨੁਕਤੇ ਨੂੰ ਸਤਿਗੁਰੂ ਨੇ ਸ਼ਬਦ ਨੂੰ ਐਕਸਪਲੇਨ ਕਰ ਦਿੱਤਾ ਇਸ ਇੱਕ ਤੁਕ ਦੇ ਵਿੱਚ। ਕਹਿਣ ਲੱਗੇ ਸ਼ਬਦ ਤਿੰਨਾਂ ਰੂਪਾਂ ਦੇ ਵਿੱਚ ਵਰਤਦਾ ਹੈ, ਪਰ ਹੈ ਇੱਕੋ ਹੀ ਸ਼ਬਦ। ਗੁਰਮੁਖ ਨਾਦਨ, ਗੁਰਮੁਖ ਦਾ ਅਰਥ ਜੋ ਗੁਰੂ ਦੇ ਸਨਮੁਖ ਹੁੰਦਾ, ਜੋ ਗੁਰੂ ਦੀ ਆਗਿਆ ਦਾ ਪਾਲਣ ਕਰਦਾ, ਜੋ ਗੁਰੂ ਦੇ ਬਚਨ ਨੂੰ ਪਾਲਦਾ। ਗੁਰਮੁਖ ਨਾਦਨ, ਨਾਦਨ ਦਾ ਅਰਥ ਧੁਨੀ ਆਵਾਜ਼। ਉਹਨੂੰ ਇਹ ਸਮਝ ਪੈ ਜਾਂਦੀ ਏ ਕਿ ਪਰਮਾਤਮਾ ਦਾ ਨਾਦ ਰੂਪੀ ਜੋ ਸ਼ਬਦ ਕਹਿ ਧੁਨੀ, ਉਹ ਹਰ ਇੱਕ ਦੇ ਅੰਦਰ ਸਮਾਈ ਹੋਈ, ਸਭ ਵਿੱਚ ਉਹ ਧੁਨੀ ਉਹ ਆਵਾਜ਼ ਹੈ। ਇਸ ਨੂੰ ਬਾਬਾ ਜੀ ਨੇ ਜਪਜੀ ਸਾਹਿਬ ਵਿੱਚ ਬਖਸ਼ਿਸ਼ ਕੀਤੀ, ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜਣ ਨਾਦ, ਗੁਰਮੁਖ ਨਾਦਨ, ਘੱਟ ਘੱਟ ਵਿੱਚ ਉਹ ਆਵਾਜ਼ ਗੂੰਜ ਰਹੀ ਹੈ। ਇਹ ਗੱਲ ਵੱਖਰੀ ਕਿ ਕਿਸੇ ਨੂੰ ਸੁਣਾਈ ਨਾ ਦੇ, ਪਰ ਗੁਰਮੁਖ ਰੂਹਾਂ ਜਿਨ੍ਹਾਂ ਤੇ ਗੁਰੂ ਤਰਸ ਕਰੇ, ਨੌਂਦਰ ਥਾਕੇ ਵਰਜ ਰਹਾਏ, ਦਸਵੇਂ ਨਿਧ ਕਰ ਵਾਸਾ ਪਾਏ, ਉਥੇ ਅਨੰਦ ਸ਼ਬਦ ਵੱਜਿਆ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੀ। ਜਾਂ ਸਾਹਿਬ ਨੇ ਬਰਮਾਇਆ, ਕਹਿਣ ਲੱਗੇ ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। जज साहब ने फरमाया कि नवनिध अमृत प्रभ का नाम देही मैं इसका विश्राम सुन समाद अनंत तय नाद गुरमुख नादन। सिर्फ इस बेनती नू पर इस विचार नू क्योंकि यह संबंधित है आत्म अभ्यासियां नाल शब्द की कमाई करने वालियां नाल जिन्हां नू गुरु तरस करके मेर दे घर विच आके शब्द जड़ा दे ओ इस गल नू समझदे ने कि भाई कि ओ परमात्मा दा नाद जिथे नौनिद अमृत प्रभ का नाम देही मैं इसका विश्राम सुन समाद अनहत तै नाद कह न जाई अचरज विश्वा। हुण आ जिहड़ा गुरमुख नादक है कोई ऐसा अंदर नहीं जिस विच ओ नाद ओ आवाज नहीं गूंज रही। तन गुरु ग्रंथ साहिब विच गुरु नानक साहिब महाराज कह रहे ने कि गुरु दे सन्मुख जदों कोई हुंदा है ते उस नूं इह समझ पै जांदी है कि ओ नाद हर एक दे अंदर वज रहा है समाया ओ नाद भी शब्द है। उस तो अगे बचन के गुरमुख वेदन वेद दा अर्थ है ज्ञान। हुण उस जिहड़ा शब्द परमात्मा दा वरत रहा है ओनू असी अखरां दे रूप विच ज्ञान दे रूप विच भी जानने ते गुरु ग्रंथ साहिब दी बाणी विचों जदों असी शब्द पढ़ने आ ओ अखर ने अखरां दा समूह वाक बने है पदा बने है ओदे लई शब्द वरतने आ। साहिब कहिंदे ने गुरु दे राही सरन समझ पैंदी है नाद दी गुरु दे राही समझ पैंदी है जिहड़ा वेदन ज्ञान रूप है ते जिहड़ी तीजी कृपा हुंदी है गुरमुख रहा समाई तीसरी बख्शिश मिलदी है। भाई केड़ी थां है जिथे गुरु दा शब्द समाया होया है शब्द परमात्मा ओ सारियां थावां ते समाया है। खैर जिहड़ी अर्ज मैं असल करनी है कि शब्द ओनू बाणी नाद ज्ञान उपदेश नाम शब्द अनेकां हजूर ने वरते पर इत्थे जिहड़ा शब्द हजूर ने कहा घड़िया शब्द सच्ची टकसाल इत्थे शब्द दा अर्थ करांगे जीवन शब्द दा अर्थ करांगे अंदर दा मन शब्द दा अर्थ करांगे अंदर दी कारत क्योंकि गुरु ग्रंथ साहिब दी बाणी विच शब्द दे अर्थ साडी जबान दे बोल वी कीते गए। आनंद साहिब विच असीं इक अमृत बचन पढ़ने आनंद आनंद सब को कहे आनंद गुरु ते जाने उस विच हजूर ने एक बचन कीता है कर कृपा किल विख कटै अंतलियां तुकां जिस उपर मालक दी कृपा हो गई कर कृपा किल विख कटे ज्ञान अंजन सारिया अंदरों जिनका मोह टुटा तिन का शब्द सच्चा सवार। हुण तिन का किन्ना दा जिस ते गुरु ने कृपा कर दिती अंदरों अज्ञानता दा खनेरा कट दिता। महाराज कहिंदे ने करोड़ां जन्मां दे पापां दीआं जड़ां पट दित्तियां ते उन्हां दा शब्द गुरु ने सवार दिता। शब्द दा अर्थ करांगे भाई उन्हां दे अंदर दे जीवन उन्हां दा जीवन कर दिता। हुण इत्थे शब्द इहदा अर्थ जीवन एदा अर्थ मन एदा अर्थ करदार एदा अर्थ अंदर दी घड़िया जान वाला ते साहिब ने कहा घड़िया शब्द सची टकसाल इनू फिर दोनों नू कठिया कर लांगे टकसाल ते शब्द। टकसाल दे अखरी अर्थ ने के जिथे सिक्के घड़े जांदे बादशाहां दीआं टकसालां ने उहनां दे विच सिक्के घड़े जांदे सोने दियां मोहरां घड़ियां जांदियां सन चांदी दे सिक्के घड़े जांदे ने ते तांबे दे सिक्के भी उत्थे घड़े जांदे सन ते इत्थे शब्द महाराज जी ने टकसाल नाल सच्ची शब्द वरते है सच्ची टकसाल ते मन चाहुंदा इहदा मतलब कि कोई टकसाल झूठी भी हो सकती कि घड़िया शब्द सच्ची टकसाल ओ टकसाल जिथे शब्द नूं घड़िया जांदा सच्ची टकसाल। हां भाई टकसाल शब्द नाल झूठी भी वरतिया जांदा है क्योंकि कुछ टकसालां ऐसियां ने कि जेड़ियां केवल सिक्के घड़दियां ने पर ओ सिक्के झूठे ने केवल संसार तक सीमित ने ओ विच घड़े हुए सिक्के परमात्मा दे घर विच नहीं चलदे। पर सच्ची टकसाल दा अर्थ है कि जिथे आद काल तो जीवन घड़िया जांदा है धन गुरु ग्रंथ साहिब बख्शिश करदे ने उस टकसाल विच घड़िया होया जीवन ਉਹ ਸਦੀਵ ਕਾਲ ਲਈ ਸੱਤ ਹੈ। ਆਓ ਅਸੀਂ ਥੋੜਾ ਜਿਹਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚੋਂ ਇਹ ਪਰਦਾ ਥੋੜਾ ਇੱਥੋਂ ਬੰਦ ਕਰ ਦਿਓ, ਆ ਕਿਰਪਾ ਕਰਿਓ, ਕਿਉਂਕਿ ਸਭ ਦਾ ਧਿਆਨ ਫਿਰ ਉੱਤੇ ਜਾਣਾ, ਇੱਧਰ ਨਾ ਦਿਓ ਇਸ ਉੱਤੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਸੱਚੀ ਟਕਸਾਲ ਤੇ ਝੂਠੀ ਸਕਸਾਲ, ਹਾਂ ਇੱਕ ਟਕਸਾਲਾਂ ਦੇ ਅਰਥ ਨੇ, ਮੈਂ ਉਹ ਥੋੜੇ ਜੇ ਵੇਰਵਾ ਪਾ ਦਿਆਂ, ਕਿਤੇ ਇਹਦਾ ਕੋਈ ਜਥੇਬੰਦਕ ਨਾ ਅਰਥ ਕਰ ਲੈ ਭਾਈ ਸਾਹਿਬ ਨੇ ਝੂਠੀ ਟਕਸਾਲ ਕਹਿ ਦਿੱਤਾ। ਮੈਂ ਅਰਥ ਕਰ ਰਿਹਾ ਬਾਦਸ਼ਾਹਾਂ ਦੀਆਂ ਟਕਸਾਲਾਂ ਦੇ, ਬਾਕੀ ਟਕਸਾਲਾਂ ਨੇ ਸ਼ਬਦ ਪੜ੍ਹਾਉਣ ਵਾਲੀਆਂ, ਕੀਰਤਨ ਸਿਖਾਉਣ ਵਾਲੀਆਂ, ਵਿਚਾਰ ਕਰਾਉਣ ਵਾਲੀਆਂ। ਹਜ਼ੂਰ ਨੇ ਇੱਕ ਬਾਦਸ਼ਾਹ ਦੀ ਟਕਸਾਲ ਉਹ ਝੂਠੀ ਕਿਵੇਂ ਨੇ, ਤੇ ਜਿਹੜਾ ਜਪਜੀ ਸਾਹਿਬ ਸ਼ਬਦ ਵਰਤਿਆ ਇਹ ਸੱਚੀ ਕਿਵੇਂ। ਬਾਦਸ਼ਾਹ ਦੀ ਟਕਸਾਲ ਤੇ ਸਤਿਗੁਰੂ ਦੀ ਟਕਸਾਲ, ਇਹਨਾਂ ਦੋਨਾਂ ਵਿੱਚ ਅੰਤਰ ਬਹੁਤ ਹੈ। ਅੰਤਰ ਇਹ ਵੇ ਕਿ ਬਾਦਸ਼ਾਹ, ਪਹਿਲੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜਿਉਂਦੇ ਜੀ ਆਪਣੇ ਤਖ਼ਤ ਨੂੰ ਛੱਡਣ ਨੂੰ ਤਿਆਰ ਨੇ। ਜਦੋਂ ਇੱਕੋ ਖਾਨਦਾਨੀ ਰਾਜ ਸੀ, ਪੁਸ਼ਤੈਨੀ ਰਾਜ ਸਨ, ਬਾਪ ਤੋਂ ਬਾਅਦ ਪੁੱਤਰ, ਪੁੱਤਰ ਤੋਂ ਬਾਅਦ ਪੋਤਾ ਹਕੂਮਤ ਕਰਦੇ ਸਨ। ਬਾਦਸ਼ਾਹ ਉਹਦਾ ਚਿੱਤ ਨਹੀਂ ਕਰਦਾ ਮੈਂ ਅੰਤਲੇ ਸਮੇਂ ਤੱਕ ਆਪਣੇ ਤਖ਼ਤ ਨੂੰ, ਆਪਣੇ ਸਿੰਘਾਸਨ ਨੂੰ ਛੱਡਾਂ। ਪਰ ਜਦੋਂ ਬਾਦਸ਼ਾਹ ਦੀ ਮੌਤ ਹੋਣੀ, ਸ਼ਬਦ ਵੱਲ ਧਿਆਨ ਦਿਆ ਜੇ ਸੱਚੀ ਟਕਸਾਲ ਕੀ ਹੈ, ਤੇ ਬਾਦਸ਼ਾਹ ਦੀਆਂ ਟਕਸਾਲਾਂ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਹ ਝੂਠੀਆਂ ਕਿਵੇਂ। ਜਿਹੜਾ ਬਾਦਸ਼ਾਹ ਰਾਜ ਕਰ ਰਿਹਾ ਸਿੱਕੇ ਉਹਦੇ ਨਾਮ ਤੇ ਢਲਦੇ ਨੇ, ਜਿਹੜਾ ਵੀ ਸਿੱਕਾ ਢਾਲਿਆ ਜਾਣਾ, ਸਿੱਕਾ ਬਣਨਾ, ਉਹਦੇ ਉੱਪਰ ਬਾਦਸ਼ਾਹ ਦੇ ਨਾਮ ਦੀ ਸਟੈਂਪ ਲੱਗਦੀ ਹੈ, ਮੋਹਰ ਲੱਗਦੀ ਹੈ, ਉਹਦਾ ਨਾਮ ਚੱਲਦਾ ਸਿੱਕੇ ਉੱਤੇ। ਭਾਈ ਸਾਹਿਬ ਕਹਿੰਦੇ ਨੇ ਬਾਦਸ਼ਾਹ ਨੇ ਮਰਦੇ ਦਮ ਤੱਕ ਤਖ਼ਤ ਨਹੀਂ ਛੱਡਿਆ, ਪਰ ਜਦੋਂ ਮੌਤ ਹੋਈ, ਪੁੱਤਰ ਆਪਣੇ ਬਾਪ ਦੇ ਸਿੰਘਾਸਨ ਤੇ, ਬਾਦਸ਼ਾਹ ਦੇ ਤਖ਼ਤ ਤੇ ਪੁੱਤਰ ਬੈਠਾ, ਤੇ ਉਸ ਵੇਲੇ ਕੀ ਕਰਦੇ ਸਨ, ਜਦੋਂ ਪੁੱਤਰ ਤਖ਼ਤ ਤੇ ਬੈਠਦਾ ਸੀ ਤੇ ਮੁੱਲਾ ਕਾਜ਼ੀ ਉਹਦੇ ਨਾਂ ਦਾ ਮਸਜਿਦ ਵਿੱਚ ਖੁਤਬਾ ਪੜ੍ਹਦੇ ਸਨ, ਉਹਨੂੰ ਖੁਤਬਾ ਸ਼ਬਦ ਵਰਤਿਆ ਜਾਂਦਾ, ਭਾਈ ਸਾਹਿਬ ਨੇ ਖੁਤਬਾ ਲਿਖਿਆ, ਉਹ ਖੁਤਬਾ ਪੜ੍ਹਿਆ ਜਾਂਦਾ ਸੀ ਕਿ ਅੱਜ ਤੋਂ ਬਾਅਦ ਇਹਨੂੰ ਐਲਾਨਿਆ ਜਾਂਦਾ ਬਾਪ ਦੀ ਮੌਤ ਤੋਂ ਬਾਅਦ ਪੁੱਤਰ ਅੱਜ ਬਾਦਸ਼ਾਹ। ਜਦੋਂ ਪੁੱਤਰ ਦੇ ਨਾਮ ਦਾ ਖੁਤਬਾ ਪੜ੍ਹਿਆ ਗਿਆ, ਉਹਨੇ ਸਿਪਾਹੀ ਆਪਣੇ ਅਧੀਨ ਕਰ ਲਏ, ਫੌਜਾਂ ਦੇ ਜਰਨੈਲ ਆਪਣੇ ਅਧੀਨ ਕਰ ਲਏ, ਤੇ ਪੁੱਤਰ ਅਗਲਾ ਕੰਮ ਕੀ ਕਰਦਾ ਸੀ ਕਿ ਟਕਸਾਲ ਵਿੱਚ ਆਪਣਾ ਹੁਕਮ ਭੇਜਦਾ ਸੀ ਕਿ ਜਿੰਨੇ ਵੀ ਮੇਰੇ ਬਾਪ ਦੇ ਨਾਮ ਦੇ ਸਿੱਕੇ ਢਾਲੇ ਗਏ ਨੇ ਉਹਨਾਂ ਨੂੰ ਦੁਬਾਰਾ ਢਾਲੋ, ਉਹਨਾਂ ਸਿੱਕਿਆਂ ਤੋਂ ਮੇਰੇ ਬਾਪ ਦਾ ਨਾਮ ਮਿਟਾ ਕੇ ਮੇਰਾ ਨਾਮ ਉੱਥੇ ਲਿਖਿਆ। ਧਿਆਨ ਦਿਆ ਜੇ ਉਹ ਟਕਸਾਲ ਹੈ, ਕੁਝ ਦਿਨ ਪਹਿਲਾਂ ਬਾਪ ਦਾ ਨਾਮ ਚੱਲ ਰਿਹਾ, ਉਹਦੇ ਨਾਮ ਦੇ ਸਿੱਕੇ ਨੇ, ਪੁੱਤਰ ਨੇ ਬਾਪ ਦਾ ਨਾਮ ਮਿਟਾ ਦਿੱਤਾ, ਆਪਣੇ ਨਾਮ ਦੇ ਸਿੱਕੇ ਜਾਰੀ ਕਰਾਏ। ਪਰ ਭਾਈ ਆ ਜਿਹੜੀ ਸਤ ਸੰਗਤ ਸੱਚੀ ਟਕਸਾਲ ਹੈ, ਬਾਬੇ ਦੇ ਘਰ ਦੇ ਵਿੱਚ ਇੱਕੋ ਹੀ ਸਿੱਕਾ ਚੱਲਦਾ, ਉਹ ਸਿੱਕਾ ਚੱਲਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ। ਦੂਸਰੀ ਬੇਨਤੀ, ਬਾਦਸ਼ਾਹ ਉਹਦਾ ਪੁੱਤਰ ਤਖ਼ਤ ਤੇ ਬੈਂਦਿਆ ਆਪਣੇ ਨਾਮ ਦੀ ਮੋਹਰ ਚਲਾਉਂਦਾ, ਪਰ ਇੱਥੇ ਬਾਬਾ ਲਹਿਣਾ ਸਾਹਿਬ ਗੁਰੂ ਅੰਗਦ ਦੇ ਬਣਦੇ ਨੇ, ਪਰ ਗੁਰੂ ਬਣਦਿਆ ਇਹ ਨਹੀਂ ਕਹਿੰਦੇ ਕਿ ਮੇਰਾ ਨਾਮ ਚੱਲੇਗਾ, ਕਹਿਣ ਲੱਗੇ ਸ਼ਬਦ ਮੈਂ ਉਚਾਰਾਂਗਾ ਪਰ ਨਾਮ ਗੁਰੂ ਨਾਨਕ ਸਾਹਿਬ ਦਾ ਚੱਲੇਗਾ। ਇੱਥੇ ਸਿੱਕੇ ਢਾਲ ਕੇ ਨਾਮ ਨਹੀਂ ਮਿਟਾਇਆ ਜਾਂਦਾ, ਸੱਚੀ ਟਕਸਾਲ ਦੇ ਅਰਥ ਕੀ ਨੇ। ਇੱਥੇ ਦੋਹੀ ਵੀ ਇੱਕ, ਅਕਾਲ ਪੁਰਖ ਦੀ, ਇੱਥੇ ਟਕਸਾਲ ਵੀ ਸੱਚੀ ਸੰਤ ਸੰਗਤ, ਇੱਥੇ ਖੁਤਬਾ ਵੀ ਇੱਕੋ ਗੁਰੂ ਕੀ ਬਾਣੀ ਦਾ, ਤੇ ਪਿਆਰਿਓ ਇੱਥੇ ਨਾਮ ਵੀ ਕੇਵਲ ਧੰਨ ਗੁਰੂ ਨਾਨਕ ਸਾਹਿਬ ਦਾ ਚੱਲਦਾ ਹੈ। ਸੱਚੀ ਟਕਸਾਲ ਉਹ ਵੇ ਕਿ ਜਿੱਥੇ ਗੁਰੂ ਪਰਮਾਤਮਾ ਦਾ ਨਾਮ ਚੱਲਦਾ ਹੈ, ਤੇ ਝੂਠੀ ਟਕਸਾਲ ਉਹ ਵੇ ਜਿੱਥੇ ਜਿਹੜਾ ਜਿਹੜਾ ਬਾਦਸ਼ਾਹ ਹੁੰਦਾ ਉਹਨਾਂ ਦੀ ਮੋਹਰਾਂ ਲੱਗਦੀਆਂ ਨੇ, ਇੱਕ ਮਰਦਾ ਤੇ ਦੂਜੇ ਦਾ ਨਾਮ ਆ ਜਾਂਦਾ, ਜਦੋਂ ਉਹ ਮਰਦਾ ਤੇ ਅੱਗੋ ਤੀਜੇ ਦਾ ਨਾਮ ਆ ਜਾਂਦਾ, ਉਹ ਟਕਸਾਲ ਝੂਠੀ ਹੈ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚੀ ਟਕਸਾਲ ਕਿਹਾ। ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ ਪੰਜਾਬੀ ਚ, ਇਹਦੇ ਅਖਰੀ ਅਰਥ ਥੋੜੇ ਜਿਹਾ ਮੈਂ ਕਰਾਂਗਾ। ਕਹਿਣ ਲੱਗੇ ਦੁਨਿਆਵਾ ਪਾਤਸ਼ਾਹ ਹੋਏ ਦੇ ਮਰੇ ਪੁੱਤੈ ਪਾਤਸ਼ਾਹੀ। ਜਦੋਂ ਦੁਨੀਆਦਾਰ ਬਾਦਸ਼ਾਹ ਕੋਈ ਮਰਦਾ ਹੈ ਤੇ ਉਹ ਆਪਣੇ ਪੁੱਤ ਨੂੰ ਗੱਦੀ ਦੇ ਕੇ ਮਰਦਾ, ਕਿਉਂਕਿ ਉਹਦੇ ਪੁੱਤਰ ਨੇ ਗੱਦੀ ਤੇ ਬੈਠਣਾ ਹੈ। ਉਹ ਮਰਨ ਤੋਂ ਪਹਿਲਾਂ ਕਹਿ ਦਿੰਦਾ ਕਿ ਮੇਰੇ ਤੋਂ ਬਾਅਦ ਤਖ਼ਤ ਦਾ ਮਾਲਕ ਮੇਰਾ ਪੁੱਤਰ ਹੈ। ਤੇ ਕਈ ਵਾਰੀ ਪੁੱਤਰ ਇੰਤਜ਼ਾਰ ਕਰਦੇ ਨੇ ਕਿ ਬਾਪ ਕਦੋਂ ਮਰੇ ਤੇ ਅਸੀਂ ਤਖ਼ਤ ਤੇ ਬੈਠੀਏ। ਖਿਮਾ ਕਰਿਓ, ਕਈ ਵਾਰੀ ਬਾਦਸ਼ਾਹ ਦੀ ਉਮਰ ਇੰਨੀ ਲਬੇਰੀ ਹੁੰਦੀ ਏ, ਪੁੱਤ ਵਿਚਾਰਾ ਖਾਲੀ ਰਹਿ ਜਾਂਦਾ, ਗੱਦੀ ਤੇ ਪੋਤੇ ਬੈਠ ਜਾਂਦੇ। ਜਿਵੇਂ ਇੰਗਲੈਂਡ ਅਸੀਂ ਦੇਖਦੇ ਹਾਂ ਕਿ ਮਹਾਰਾਣੀ ਹੈ, ਇੱਕ ਦੌੜ ਤਾਂ ਹੈ ਪਰ ਪੁੱਤਰ ਨੂੰ ਸ਼ਾਇਦ ਮੌਕਾ ਨਾ ਮਿਲੇ। ਕਹਿੰਦੇ ਨੇ ਪੁੱਤ ਇੰਤਜ਼ਾਰ ਕਰਦਾ ਬਾਪ ਦੇ ਮਰਨ ਦੀ, ਤੇ ਜਦੋਂ ਬਾਪ ਦੀ ਮੌਤ ਹੁੰਦੀ ਏ ਤੇ ਪੁੱਤਰ ਪਹਿਲਾਂ ਹੀ ਕੰਮ ਇਹ ਕਰਦਾ ਹੈ ਕਿ ਟਕਸਾਲ ਦੇ ਵਿੱਚ ਛਿੱਕਿਆਂ ਦੇ ਨਾਮ ਬਦਲਦਾ ਹੈ। ਦੁਨਿਆਵਾ ਪਾਤਸ਼ਾਹ ਹੋਏ ਦੇ ਮਰਾ ਪੁੱਤਰ ਪਾਤਸ਼ਾਹੀ, ਦੋਈ ਫੇਰ ਆਪਣੀ ਹੁਕਮੀ ਬੰਦੇ ਸਭ ਸਿਪਾਹੀ, ਕੁਤਬਾ ਜਾਏ ਪੜ੍ਹਾਏਦਾ ਕਾਜੀ ਮੁੱਲਾ ਕਰੇ ਉਗਾਹੀ, ਟਕਸਾਲੈ ਸਿੱਕਾ ਪਵੇ ਹੁਕਮੈ ਵਿੱਚ ਸਫੇਦੀ ਸਿਆਹੀ। ਪਰ ਕਹਿੰਦੇ ਨਹੀਂ ਭਾਈ, ਬਾਬੇ ਨਾਨਕ ਦੇ ਘਰ ਇਹ ਨਹੀਂ ਕਿ ਨਾਮ ਬਦਲ ਦਿਓ, ਬਾਣੀ ਬਦਲ ਦਿਓ, ਸ਼ਬਦ ਬਦਲ ਦਿਓ, ਸਿਧਾਂਤ ਬਦਲ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਮੈਂ ਸਿਰਵੰਦ ਕਰ ਰਿਹਾ, ਵਾਹ ਬਾਣੇ ਕਰ ਰੀਤ ਹੈ ਗੁਰਮੁਖ ਗਾਗੀ ਰਾਹ ਨਿਭਾਗੀ, ਇੱਕ ਦੋਹੀ ਇੱਥੇ ਸਿਰਫ ਇੱਕੋ ਦੋਹੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਟਕਸਾਲ ਇੱਕ ਇੱਥੇ ਇੱਕੋ ਟਕਸਾਲ ਹੈ ਸਤ ਸੰਗਤ, ਇੱਕ ਦੋਹੀ ਟਕਸਾਲ ਇੱਕ ਕੁਤਬਾ ਤਖ਼ਤ ਸੱਚਾ ਦਰਗਾਹੀ। ਇਸ ਘਰ ਦੇ ਵਿੱਚ ਬਾਣੀ ਦਾ ਕੁਤਬਾ ਪੜਿਆ ਜਾਂਦਾ ਹੈ ਤੇ ਪਿਆਰੇ ਉੱਤੇ ਸਿੱਕਿਆਂ ਉੱਤੇ ਗੁਰੂ ਨਾਨਕ ਸਾਹਿਬ ਦਾ ਇਨਾਮ ਚੱਲਦਾ, ਉਸ ਮਾਲਕ ਦੀ ਟਕਸਾਲ ਹੈ। ਆਓ ਅਸੀਂ ਥੋੜਾ ਜਿਹਾ ਦੇਖੀਏ ਟਕਸਾਲ ਦੇ ਅਖਰੀ ਅਰਥ ਕਰਾਂਗੇ ਸਤ ਸੰਗਤ। ਜਿਵੇਂ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਨੇ ਤੇ ਭਾਈ ਜਿਹੜਾ ਸੱਚਮੁੱਚ ਗੁਰੂ ਕੀ ਸੰਗਤ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਤੇ ਗੁਰੂ ਸੰਗਤ ਰੂਪੀ ਟਕਸਾਲ ਦੇ ਵਿੱਚ ਮਨੁੱਖਾਂ ਦੇ ਜੀਵਨ ਘੜੇ ਜਾਂਦੇ। ਇਸ ਟਕਸਾਲ ਵਿੱਚ ਸ਼ਬਦ ਘੜਿਆ ਜਾਂਦਾ ਤੇ ਜਿਹੜੇ ਸਤ ਸੰਗਤ ਵਿੱਚ ਆ ਗਏ ਸੱਚਮੁੱਚ ਉਹਨਾਂ ਦੇ ਜੀਵਨ ਘੜੇ ਗਏ। ਇੱਥੇ ਸਿਰਫ ਅੱਜ ਦਾ ਵਿਚਾਰ ਹੈ ਸੰਤ ਸੰਗਤ ਰੂਪੀ ਸੱਚੀ ਟਕਸਾਲ ਸ਼ਬਦ ਰੂਪੀ ਜੀਵਨ ਨੂੰ ਘੜਨ ਵਾਲੀ, ਤੇ ਇੱਥੇ ਜੀਵਨ ਘੜੇ ਜਾਂਦੇ। ਉਂਝ ਬਾਣੀ ਵਿੱਚ ਸੰਗਤ ਦਾ ਬਹੁਤ ਥਾਈ ਮਹਾਰਾਜ ਜੀ ਨੇ ਮਹਿਮਾ ਕੀਤੀ ਹੈ। ਸੱਚਾਈ ਇਹ ਕਿ ਆਪਾਂ ਸਾਰੇ ਇੱਕ ਜ਼ੋਰ ਲਾਉਂਦੇ ਹਾਂ ਆਪਣੇ ਬੱਚਿਆਂ ਦਾ ਆਪਣਾ ਖੁਦ ਕਿ ਸਾਡਾ ਜੀਵਨ ਕਿਸੇ ਤਰੀਕੇ ਨਾਲ ਢਲ ਜਾਏ ਬਾਣੀ ਮੁਤਾਬਕ। ਪਿਆਰੋ, ਇੱਕ ਤਾਂ ਆਪਣਾ ਜੀਵਨ ਇੰਨਾ ਉੱਚਾ ਹੋਵੇ ਕਿ ਸ਼ਾਇਦ ਉਸ ਜੀਵਨ ਨੂੰ ਦੇਖ ਕੇ ਪਰਿਵਾਰ ਤਬਦੀਲ ਹੋ ਜਾਏ, ਨਹੀਂ ਤਾਂ ਨਿਰੀਆਂ ਗੱਲਾਂ ਨਾਲ ਨਹੀਂ। ਜੀਵਨ ਤਾਂ ਢਲਦੇ ਹੀ ਤਾਂ ਨੇ ਜੇ ਕਿਸੇ ਜੀਵਨ ਵਾਲੇ ਦੀ ਕੋਈ ਸੰਗਤ ਕਰਦਾ ਹੋਵੇ, ਕਿਉਂਕਿ ਸੱਚੀ ਟਕਸਾਲ ਸਤ ਸੰਗਤ ਹੈ। ਸਤ ਸੰਗਤ ਵਿੱਚ ਬੜੀ ਵੱਡੀ ਸ਼ਕਤੀ ਹੈ। ਹਾਲਾਂਕਿ ਜਿਹੋ ਜੀ ਬੰਦਾ ਸੰਗਤ ਕਰਦਾ, ਕੱਲ ਵੀ ਸ਼ਾਇਦ ਅਰਜ਼ ਕੀਤੀ ਸੀ, ਉਹੋ ਜਿਹਾ ਹੀ ਸਾਡਾ ਕਿਰਦਾਰ ਤੇ ਆਚਰਣ ਬਣਦਾ। ਤੁਸੀਂ ਚੋਰ ਵੱਲ ਦੇਖੋ, ਚੋਰ ਕਿਤੇ ਵੀ ਚਲਾ ਜਾਏ, ਇੰਡੀਆ ਚੋਂ ਚੱਲ ਕੇ ਇੱਥੇ ਵੀ ਆ ਜਾਏ, ਇੱਥੇ ਵੀ ਰਾਹ ਲੱਭ ਲੈਂਦਾ ਕਿ ਚੋਰੀ ਕਿਵੇਂ ਕਰਨੀ। ਬੰਦੇ ਉਹਨੂੰ ਮਿਲ ਜਾਂਦੇ, ਉਹਨੂੰ ਪਹਿਚਾਣ ਹੈ। ਮੈਂ ਕਈ ਵਾਰੀ ਬੇਨਤੀ ਕਰਨਾ, ਵਿਸ਼ਈ ਬੰਦਾ, ਵਿਸ਼ੇ ਭੋਗਣ ਵਾਲਾ, ਉਹ ਕਿਤੇ ਵੀ ਚਲਾ ਜਾਏ, ਉਸ ਬੰਦੇ ਨੂੰ ਗੰਧ ਦਾ ਰਸਤਾ, ਕੋਈ ਨਾ ਕੋਈ ਕੁਕਰਮ ਕਰਨ ਦਾ ਢੰਗ ਲੱਭ ਜਾਏ। ਇੱਕ ਬੰਦਾ ਨਸ਼ਾ ਪੀਣ ਵਾਲਾ, ਨਸ਼ੈੜੀ ਕਿਤਾ ਵੀ ਚਲਾ ਜਾਏ, ਭਾਵੇਂ ਸਾਨੂੰ ਪਤਾ ਨਾ ਹੋਵੇ, ਪਰ ਨਸ਼ਾ ਪੀਣ ਵਾਲਾ ਬੜੀ ਛੇਤੀ ਆਪਣੇ ਬੰਦੇ ਨੂੰ ਪਹਿਚਾਣ ਲੈਂਦਾ ਹੈ। ਜੂਏ ਵਾਲਾ ਜੂਏ ਵਾਲੇ ਨੂੰ ਪਹਿਚਾਣ ਲੈਂਦਾ ਹੈ। ਇਸੇ ਤਰ੍ਹਾਂ ਭਾਈ, ਜਿਹੜੇ ਸ਼ਬਦ ਦੀ ਕਮਾਈ ਕਰਨ ਵਾਲੇ ਗੁਰਸਿੱਖ ਨੇ, ਉਹ ਕਿਤੇ ਵੀ ਚਲੇ ਜਾਣ, ਮਾਲਕ ਉਹਨਾਂ ਨੂੰ ਕਿਤੇ ਨਾ ਕਿਤੇ ਗਿਆ ਹੋਇਆਂ ਨੂੰ ਸਤ ਸੰਗਤ ਬਖਸ਼ ਦਿੰਦਾ। ਜਿਹੋ ਜੀ ਸੰਗਤ ਕਰਾਂਗੇ ਉਹ ਜਾ ਸਾਡੇ ਤੇ ਸੋ। ਵੇਖੋ, ਭਾਈ ਸਾਹਿਬ ਨੇ ਵੀ ਕਿਹਾ ਕਿ ਨਿਆਣਿਆਂ ਨੂੰ ਸੰਗਤ ਚ, ਆਪਾਂ ਕਈ ਵਾਰੀ ਕਹਿੰਦੇ ਹਾਂ ਨਿਆਣਿਆਂ ਨੂੰ ਸਮਝ ਨਹੀਂ ਪੈਂਦੀ, ਕੋਈ ਸ਼ੱਕ ਨਹੀਂ ਇਹਦੇ ਚ, ਕਿਉਂਕਿ ਅਸੀਂ ਜੋ ਕੁਝ ਬੋਲ ਰਹੇ ਹਾਂ, ਹੋ ਸਕਦਾ ਅੰਗਰੇਜ਼ੀ ਵਿੱਚ ਉਹ ਵਕੈਬਲਰੀ ਵੀ ਨਹੀਂ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਦੀ ਜਦੋਂ ਗੱਲ ਚੱਲੇਗੀ ਇੰਨੀ ਬੈਰੀਕ ਬਾਰੀਕ, ਉਦੋਂ ਕਿੱਥੋਂ ਸ਼ਬਦ ਭਾਲ ਕੇ ਲਿਆਵਾਂਗੇ। ਅਸੀਂ ਕਹਿੰਦੇ ਹਾਂ ਸਮਝ ਨਹੀਂ ਪੈਂਦੀ, ਤਾਂ ਸੰਗਤ ਚ ਨਹੀਂ ਬੈਠਦੇ। ਮੇਰੀ ਇੱਕ ਬੇਨਤੀ, ਜੇ ਗੁਰਮੁਖੋ ਦੇਖੋ ਕੀਰਤਨ, ਹੋ ਸਕਦਾ ਮੈਂ ਕਥਾ ਕਰ ਰਿਹਾ ਵਖਿਆਨ ਚ ਸ਼ਬਦ ਨਾ ਸਮਝ ਪਏ, ਪਰ ਜਦੋਂ ਕੀਰਤਨ ਹੁੰਦਾ ਉਦੋਂ ਜ਼ਰੂਰ ਅਸਰ ਹੋਵੇਗਾ, ਕਿਉਂਕਿ ਸੰਗੀਤ ਬ੍ਰਹਿਮੰਡ ਦੀ ਪਰਮਾਤਮਾ ਦੀ ਆਵਾਜ਼ ਹੈ। ਅੱਖਰ ਨਾ ਵੀ ਸਮਝ ਪੈਣ, ਜਦੋਂ ਕੀਰਤਨੀਆਂ ਕੀਰਤਨ ਕਰਦਾ ਅੰਦਰ ਨੂੰ ਟੁੰਬ ਕੇ ਲੱਭ ਦਿੰਦਾ। ਦਰਬਾਰ ਸਾਹਿਬ ਜਾਂਦੇ ਕਈ ਇੱਥੋਂ ਦੀ ਗਏ ਹੋਏ गोरे अंग्रेज या होर अन मत वाले वो बंदे परिक्रमा चौंकड़े मार के नेत्र बंद करके बैठे हुए देखे ने, क्यों उन्होंने बाणी दे समझ नहीं, उन्होंने अखरां दी कोई पहचान नहीं। पर सच्चाई ये जो कीर्तन हुंदा है ते कीर्तन सुनदे असार उन्हां दे अंदर नूं टिका मिलदा है। संगीत ता हर एक ते प्रभाव पांदा है। एक छोटा जिहा न्याणा जिन्हूं बोलना भी नहीं आउंदा, ओनू अखर भी समझ नहीं, पर जो ओहदे कोल भी कोई गीत संगीत लादा न्याणा भी खिलण लग पैंदा। कीर्तन बच्चे सुन, इह संगत असर करेगी। ते फिर जिहो जी संगत कर रहा कोई ਉਹ ਜਾਂ ਪ੍ਰਭਾਵ ਪੈਂਦਾ ਹੈ। ਉਹ ਬਹੁਤ ਵੱਧ ਕਿਸਮਤੀ ਹੋਵੇ ਕਿ ਬੰਦਾ ਸੰਗਤ ਵਿੱਚ ਆ ਕੇ ਤਬਦੀਲ ਨਾ ਹੋਵੇ, ਨਹੀਂ ਤੇ ਮਾਲਕ ਮਿਹਰ ਕਰੇ ਜਿੱਥੇ ਸੱਚੀ ਟਕਸਾਲ ਹੈ ਉੱਥੇ ਜੀਵਨ ਪਲਟ ਦੇ। ਸਤ ਸੰਗਤ ਕੱਲੇ ਆਪਾਂ ਹੀ ਨਹੀਂ ਕਿ ਆਹ ਜਿਹੜੇ ਸਾਡੇ ਚੁਗਿਰਦੇ ਚੀਜ਼ਾਂ ਨੇ ਕਿ ਇਹ ਇੱਕ ਦੂਜੇ ਨਾਲ ਮਿਲਦੀਆਂ ਨੇ, ਜਿਹੋ ਜੀ ਚੀਜ਼ ਮਿਲੇ ਉਹੋ ਜਿਹਾ ਅੱਗੇ ਰਿਜ਼ਲਟ ਨਿਕਲਦਾ। ਕਿ ਮੈਂ ਸੱਚੀ ਟਕਸਾਲ ਦੇ ਅਰਥ ਕਰਨੇ ਨੇ ਕਿਵੇਂ, ਜਿਵੇਂ ਬੱਚਿਆਂ ਨੂੰ ਕੈਮਿਸਟਰੀ ਪੜ੍ਹਾਈ ਜਾਂਦੀ, ਪਾਣੀ ਬਣਦਾ ਦੋ ਗੈਸ ਦਾ ਸਮੂਹ ਹੀ ਹੈ ਨਾ, ਹਾਈਡਰੋਜਨ ਤੇ ਆਕਸੀਜਨ ਮਿਲੇ ਤੇ ਪਾਣੀ ਬਣ ਜਾਂਦਾ। ਆਕਸੀਜਨ ਤੇ ਨਾਈਟ੍ਰੋਜਨ ਮਿਲਦੀ ਹੈ ਤੇ ਹਵਾ ਬਣ ਜਾਂਦੀ ਹੈ, ਉਹੀ ਆਕਸੀਜਨ ਤੇ ਕਾਰਬਨ ਮਿਲਦੀ ਹੈ ਤੇ ਉਹਦੇ ਵਿੱਚੋਂ ਅੱਗ ਬਣ ਜਾਂਦੀ। ਸ਼ਾਇਦ ਇੱਥੇ ਅਰਜ਼ ਕੀਤੀ ਸੀ ਇੱਕ ਦਿਨ ਕਿ ਤਿੰਨਾਂ ਦਾ ਸੁਭਾਅ ਵੱਖਰਾ ਹੈ, ਪਾਣੀ ਦਾ ਵੱਖਰਾ ਹੈ, ਅੱਗ ਦਾ ਵੱਖਰਾ ਹੈ, ਹਵਾ ਦਾ ਵੱਖਰਾ ਹੈ, ਪਰ ਆਕਸੀਜਨ ਤਿੰਨਾਂ ਦੇ ਵਿੱਚ ਹੀ ਕੰਮ ਕਰੇਗੀ। ਜੇ ਹਾਈਡਰੋਜਨ ਮਿਲਦਾ ਤੇ ਠੰਡਾ ਪਾਣੀ ਬਣ ਗਈ, ਜੇ ਨਾਈਟ੍ਰੋਜਨ ਮਿਲੀ ਤੇ ਹਵਾ ਬਣ ਗਈ, ਤੇ ਜੇ ਕਾਰਬਨ ਮਿਲੀ ਤੇ ਅੱਗ ਦੇ ਭਾਂਬੜ ਬਣ ਗਏ। ਇਹਦਾ ਮਤਲਬ ਕਿ ਦੇਖੋ ਤੱਤ ਵੀ ਇੱਕ ਦੂਜੇ ਦੀ ਸੰਗਤ ਦਾ ਅਸਰ ਪੈ ਕਬੂਲ ਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕਿ ਸਤ ਸੰਗਤ ਇੱਕ ਸੱਚੀ ਟਕਸਾਲ ਹੈ। ਇੱਥੇ ਫਿਰ ਵੇਰਵਾ ਪਾ ਦਿਆਂ, ਸਤ ਸੰਗਤ ਮੈਂ ਵੀ ਸ਼ਬਦ ਵਰਤਾਂਗਾ, ਪਰ ਗੁਰਮੁਖੋ ਸਤ ਸੰਗਤ ਦੇ ਅਰਥ ਬਹੁਤ ਗਹਿਰੇ ਨੇ। ਇੱਕ ਧੜੇ ਨਾਲ ਸੰਬੰਧਿਤ ਬੈਠੇ ਹੋਏ ਸੱਜਣ ਕਹਿਣ ਵੀ ਇਹ ਸਾਡੀ ਸਤ ਸੰਗਤ ਹੈ। ਹੁਣ ਅਕਸਰ ਸਾਨੂੰ ਮਿਲ ਜਾਂਦਾ ਇਹ ਸਾਡੀ ਸੰਗਤ ਦਾ ਬੰਦਾ ਹੈ, ਤੇ ਕਈ ਵਾਰੀ ਸੋਚੀ ਦਾ ਮਨਾ ਕਹਿਣਾ ਤਾਂ ਕੀ ਸਟੇਜ ਦੀ ਕਹਿ ਦਈਏ, ਜੇ ਇਹ ਸਾਡੀ ਸੰਗਤ ਦਾ ਬੰਦਾ ਤੇ ਬਾਬੇ ਨਾਨਕ ਦੀ ਸੰਗਤ ਦਾ ਕਿਹੜਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੇ ਸਤਿਗੁਰ ਤੈ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਨੇ ਆਪਣੇ ਚਰਨ ਪਾਏ ਉੱਥੇ ਸਤ ਸੰਗਤ ਬਣੀ। ਸਤ ਸੰਗਤ ਇੱਕ ਟਕਸਾਲ ਹੈ ਜਿਹਦੇ ਵਿੱਚ ਆਏ ਹੋਏ ਦਾ ਜੀਵਨ ਘੜਿਆ ਜਾਂਦਾ, ਉਹਦੇ ਜੀਵਨ ਵਿੱਚ ਤਬਦੀਲੀ ਆਉਂਦੀ। ਹੁਣ ਘੜਨ ਦਾ ਅਰਥ ਕਿ ਉਹਦੇ ਸਰੀਰ ਦੇ ਅੰਗ ਤਬਦੀਲ ਹੋ ਜਾਂਦੇ, ਕਿ ਉਹਦੇ ਚੱਕਰ ਚਿੰਨ੍ਹ ਦੇ ਵਿੱਚ ਕੋਈ ਤਬਦੀਲੀ ਆ ਜਾਂਦੀ ਹੈ। ਭਾਈ ਗੁਰਸਿੱਖੋ, ਸਰੀਰ ਉਹੀ ਹੈ, ਚਮੜੀ ਉਹੀ ਹੈ, ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਉਹ ਨੇ, ਪਰ ਜਿਹੜਾ ਸੱਚੀ ਟਕਸਾਲ ਵਿੱਚ ਘੜਿਆ ਜਾਂਦਾ ਸੱਚਾਈ, ਉਹਦੇ ਜ਼ਿੰਦਗੀ ਦੇ ਜੀਵਨ ਦੇ ਢੰਗ ਵੀ ਤਬਦੀਲੀ ਆ ਜਾਂਦੀ। ਤਨ ਤਾਂ ਉਹੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੰਜ ਸੱਤ ਪ੍ਰਮਾਣ ਨੇ ਸਿਰਫ ਕਿ ਸੱਤ ਸੰਗਤ ਇੱਕ ਟਕਸਾਲ ਹੈ ਜਿਹੜੀ ਘੜੇਗੀ, ਪਰ ਸੱਤ ਸੰਗਤ ਉਹ ਜਿੱਥੇ ਕੇਵਲ ਪਰਮਾਤਮਾ ਤੇ ਗੁਰੂ ਦੀ ਗੱਲ ਹੋਵੇ। ਹੁਣ ਕਈ ਵਾਰੀ ਦੇਖੋ ਆਪਾਂ ਦੇਖਦੇ ਹਾਂ, ਇਹਨੂੰ ਇਹ ਨਾ ਸਮਝੋ ਮੈਂ ਕਿਸੇ ਤੇ ਟਾਂਚ ਜਾਂ ਤਰਕ ਕਰ ਰਿਹਾ, ਹੁੰਦੀ ਗੁਰੂ ਦੀ ਸੰਗਤ ਤੇ ਆਪਾਂ ਜਿਉਂ ਮੈਟ ਫੜ ਕੇ ਨਿੰਦਿਆ ਕਰਨ ਲੱਗ ਪੈਂਦੇ ਹਾਂ। ਉਹ ਭਾਈ ਗੁਰਸਿੱਖੋ, ਜੀ ਸਦਕੇ ਕਰੋ, ਬਾਹਰ ਖਲੋਵੋ, ਜੋ ਮਰਜ਼ੀ ਰੱਜ ਕੇ ਬੋਲੋ, ਪਰ ਘੱਟੋ ਘੱਟ ਸ਼ਹਿਨਸ਼ਾਹ ਜਿਹੜਾ ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਉਸਦੀ ਹਜ਼ੂਰੀ ਵਿੱਚ ਗੱਲ ਕੇਵਲ ਸ਼ਬਦ ਦੀ ਕੀਤੀ ਜਾਏ। ਪੰਥਕ ਮਸਲੇ ਦੀ ਗੱਲ ਹੋ ਸਕਦੀ ਹੈ, ਪਰ ਇਹ ਨਹੀਂ ਕਿ ਆਪਾਂ ਨੂੰ ਇੱਕ ਸ਼ਬਦ ਵੀ ਬਾਣੀ ਦਾ ਬੋਲੀਏ ਨਾ, ਗੁਰਬਾਣੀ ਤੋਂ ਪੋਹਾਂ ਦੂਰ ਫਤਿਹ ਵੀ ਪੂਰੀ ਨਾ ਬੁਲਾਉਣੀ ਆਉਂਦੀ ਹੋਵੇ, ਤੇ ਸਿਰ ਜ਼ਬਾਨ ਤੋਂ ਅੱਗ ਉਗਲੀ ਜਾਈਏ ਤੇ ਕਹੀ ਜਾਈਏ ਗੁਰੂ ਪਿਆਰੀ ਸਾਧ ਸੰਗਤ ਜੀ। ਮਹਾਰਾਜ ਜੀ ਨੇ ਕਿਹਾ ਨਹੀਂ ਭਾਈ, ਇਹ ਗਲਤ ਅਰਥ ਕਰ ਰਹੇ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਿਖਾਣੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਵਜਾਏ ਜੀ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਸਤ ਸੰਗਤ ਹੋਵੇ ਜਿੱਥੇ ਨਾਮ ਦਾ ਰਸ ਆਉਣ ਲੱਗ ਪਏ, ਸਤ ਸੰਗਤ ਹੋਵੇ ਜਿੱਥੋਂ ਅੰਦਰ ਜੁੜ ਜਾਏ। ਤੇ ਪਿਆਰਿਓ, ਉਹ ਸਤ ਸੰਗਤ ਲਈ ਸ਼ਬਦ ਕਿਵੇਂ ਵਰਤਾਂਗੇ? ਬੰਦਾ ਭਾਈ ਗੁਰਦਾਸ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ, ਤੇ ਅੱਜ ਕੱਲ ਖਾਸ ਕਰਕੇ ਮੇਰਾ ਖਿਆਲ ਧਰਮ ਅਸਥਾਨਾਂ ਦੀ ਦਸ਼ਾ ਬਣ ਗਈ ਹੈ। ਕੌਮਾਂ ਕਦੀ ਗੋਲਿਆਂ ਨਾਲ ਨਹੀਂ ਮਰੀਆਂ, ਕੌਮਾਂ ਤੋਪਾਂ ਨਾਲ ਨਹੀਂ ਮਰੀਆਂ। ਮਹਾਰਾਜ ਕਹਿੰਦੇ ਕੋਈ ਵੀ ਕੌਮ ਹੈ ਉਹਦੇ ਡੁੱਬਣ ਦਾ ਇੱਕੋ ਕਾਰਨ ਹੈ, ਜਦੋਂ ਉਹਦੇ ਧਰਮ ਅਸਥਾਨ ਤੇ ਬੈਠੇ ਹੋਏ ਲੋਕਾਂ ਦਾ ਜੀਵਨ ਭ੍ਰਸ਼ਟ ਜਾਏ। ਫਿਰ ਆਸ ਨਹੀਂ, ਕਾਲ ਨਾਹੀ, ਜੋਗ ਨਾਹੀ, ਨਾ ਹੀ ਸਤ ਕਾ ਟੱਬ, ਥਾਂ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ, ਥਾਂ ਨਸ਼ਟ ਜਗ ਭ੍ਰਸ਼ਟ ਹੋਏ। ਜੇ ਧਰਮ ਸਥਾਨ ਤੇ ਬੈਠੇ ਲੋਕ ਭ੍ਰਸ਼ਟੇ ਜਾਣ ਤੇ ਕੌਮ ਦਾ ਕੀ ਬਣੇਗਾ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾ, ਸਤ ਸੰਗਤ ਇੱਕ ਟਕਸਾਲ ਹੈ, ਕਿਵੇਂ ਘਟਦੀ ਆ ਉਸੀ ਬਾਣੀ ਚੋਂ ਪ੍ਰਮਾਣ ਲੈਣੇ ਨੇ। ਪਹਿਲਾ ਪ੍ਰਮਾਣ ਲਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਦਾ, ਕਿਉਂਕਿ ਸਤ ਸੰਗਤ ਟਕਸਾਲ ਘਟਦੀ ਹੈ ਸਿੱਕਿਆਂ ਨੂੰ ਤੇ ਸਤ ਸੰਗਤ ਘਟਦੀ ਹੈ ਆਦਮੀ ਦੇ ਜੀਵਨ। ਕਬੀਰ ਸਾਹਿਬ ਦਾ ਬਚਨ ਹੈ ਕਿਵੇਂ ਤਬਦੀਲੀ ਆਉਂਦੀ, ਚਿਹਰਾ ਹੋਵੇ, ਘਰ ਵੀ ਹੋਵੇ, ਕੰਮ ਵੀ ਹੋਵੇ, ਪਰ ਜਿਹਦਾ ਅੰਦਰ ਦਾ ਜੀਵਨ ਘੜਿਆ ਜਾਏ ਸੱਚਾਈ ਇਹ ਉਹਦੀ ਜ਼ਿੰਦਗੀ ਦਾ ਢੰਗ ਹੀ ਕੁਝ ਹੋਰ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਬਚਨ, ਪੁਰਾਤਨ ਸਮੇਂ ਜਿੱਥੇ ਮਹਾਂਪੁਰਖਾਂ ਨੇ ਬਾਣੀ ਉਚਾਰਨ ਕੀਤੀ ਹੈ ਨਾ, ਤਕਰੀਬਨ ਉਹਨਾਂ ਨੇ ਚੁਗਿਰਦੇ ਦੀਆਂ ਉਦਾਹਰਨਾਂ ਬਹੁਤ ਲਈਆਂ। ਜਿਵੇਂ ਨਾਮਦੇਵ ਜੀ ਨੇ ਉਦਾਹਰਨ ਲਈ ਮਾਰਵਾੜ ਜੈਸੇ ਨੀਰ ਬਾਲਕਾ, ਬੇਲ ਬਾਲਕਾ ਕਰਹਲ। ਇਹ ਜਦੋਂ ਅਸੀਂ ਪੜ੍ਹਦੇ ਹਾਂ ਤੇ ਮਨ ਚ ਆਉਂਦਾ ਕਿ ਰਾਜਸਥਾਨ ਦਾ ਇਲਾਕਾ ਹੈ ਮਾਰਵਾੜ ਦਾ, ਜਿੱਥੇ ਮੀਂਹ ਨਹੀਂ ਪੈਂਦਾ, ਰੇਤ ਤਪਦੀ ਹੈ, ਤੇ ਕਰਹਲਾ ਦਾ ਅਖਰੀ ਅਰਥ ਦਾ ਊਠ, ਰਾਜਸਥਾਨ ਵਿੱਚ ਊਠ ਨੇ। ਕਹਿਣ ਲੱਗੇ ਜਿਵੇਂ ਲੋਕ ਮਾਰਵਾੜ ਵਿੱਚ ਪਾਣੀ ਨੂੰ ਉਡੀਕਦੇ ਨੇ ਤੇ ਇੱਕ ਊਠ ਦਾ ਬੱਚਾ ਜਾਂ ਊਠ ਬੇਲਾਂ ਵਾਲੇ ਪਾਸੇ ਖਰੀਆਂ ਬੇਲਾਂ ਵੱਲ ਦੌੜਿਆ ਜਾਂਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਪਰਮਾਤਮਾ ਨੂੰ ਪਿਆਰ ਕਰਦੇ। ਚੁਗਿਰਦੇ ਦੀ ਉਦਾਹਰਨ ਲੈ ਲਈ ਨਾ। ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਹੋਰ ਵੀ ਬੇਅੰਤ ਪ੍ਰਮਾਣ ਨੇ। ਕਬੀਰ ਸਾਹਿਬ ਨੇ ਕਿਹਾ ਉਸ ਵੇਲੇ ਗੰਗਾ ਅਤ ਦੀ ਨਿਰਮਲ ਨੀਰ ਹੈ, ਪਾਣੀ ਗੰਗਾ ਦਾ ਨੱਕੋ ਨੱਕ ਭਰ ਕੇ ਵਗਦਾ, ਪਰ ਜਦੋਂ ਮੀਂਹ ਪੈਂਦਾ ਪਿੰਡਾਂ ਦਾ, ਨਗਰਾਂ ਦਾ, ਸ਼ਹਿਰਾਂ ਦਾ ਪਾਣੀ ਮਹਿਲਾ, ਉਹ ਸਾਰਾ ਨਾਲੀਆਂ ਦੇ ਰਾਹੀਂ ਗੰਗਾ ਦੇ ਵਿੱਚ ਜਾ ਪੈਂਦਾ ਹੈ। ਤੇ ਸਾਹਿਬ ਕਹਿੰਦੇ ਨੇ ਦੇਖੋ ਉਹ ਵੀ ਪਾਣੀ ਹੈ ਜਿਹੜਾ ਅਸਮਾਨ ਤੋਂ ਵਰਸਿਆ, ਵਰਸਣ ਦਿਆ ਸਾਰ ਮੈਲਾ ਹੋ ਗਿਆ, ਹੈ ਨਿਰਮਲ ਸੀ। ਮੈਲਾ ਤਾਂ ਹੋ ਗਿਆ ਕਿਉਂਕਿ ਜਿੱਥੇ ਵਰਸਿਆ ਉੱਥੇ ਮੈਲ ਪਈ, ਮੈਲ ਦੀ ਸੰਗਤ ਕਰਕੇ ਮੈਲਾ ਬਣ ਕੇ ਤੁਰਿਆ, ਹੈ ਨਿਰਮਲ ਸੀ। ਪਰ ਜਦੋਂ ਉਹ ਨਿਰਮਲ ਗੰਗਾ ਵਿੱਚ ਜਾ ਡਿੱਗਾ ਤੇ ਗੰਗਾ ਨੇ ਏਡੀ ਵੱਡੀ ਤਬਦੀਲੀ ਲਿਆ ਦਿੱਤੀ। ਆ ਹੈ ਸਤ ਸੰਗਤ, ਮੈਲੇ ਪਾਣੀ ਨੂੰ ਚੇਂਜ ਕਰਕੇ ਗੰਗਾ ਨੇ ਆਪਣੇ ਵਰਗਾ ਬਣਾ। ਘੜੀਏ ਸ਼ਬਦ ਸੱਚੀ ਟਕਸਾਲ, ਚੇਂਜ ਹੋ ਗਿਆ ਪਾਣੀ, ਨਿਰਮਲ ਸੀ, ਮੈਲਾ ਹੋਇਆ, ਫਿਰ ਨਿਰਮਲ ਹੋ ਗਿਆ। ਕਬੀਰ ਸਾਹਿਬ ਕਹਿੰਦੇ ਨੇ ਚੰਦਨ ਦਾ ਬ੍ਰਿਸ਼ ਹੈ, ਉਹਦੇ ਨੇੜੇ ਝਾੜੀਆਂ, ਕੰਡਿਆਂ ਵਾਲੇ ਰੁੱਖ, ਅਰਿੰਡ ਦਾ ਰੁੱਖ ਹੋਵੇ, ਜਿਹੜੇ ਚੰਦਨ ਦੇ ਪੱਤੇ ਨੇ, ਅਰਿੰਡ ਦੇ ਪੱਤੇ ਉਹ ਉਸ ਤਰ੍ਹਾਂ ਚੇਂਜ ਨਹੀਂ ਹੋਣਗੇ। ਅਰਿੰਡ ਦੇ ਪੱਤੇ ਵੀ ਉਹ ਨੇ, ਉਹਦੇ ਕੰਡੇ ਵੀ ਉਹ ਨੇ, ਉਹਦੀ ਸ਼ਕਲ ਵੀ ਉਹ ਹੈ, ਪਰ ਜਦੋਂ ਚੰਦਨ ਦੀ ਸੁਗੰਧੀ ਉਹਦੇ ਵਿੱਚੋਂ ਜਾਂਦੀ ਹੈ ਪੱਤੇ ਉਹੀ ਰਹਿੰਦੇ ਨੇ, ਪਰ ਇੱਕੋ ਦਮ ਅਰਿੰਡ ਅੰਦਰੋਂ ਤੇਜ ਹੋ ਜਾਂਦਾ, ਤਬਦੀਲ ਹੋ ਜਾਂਦਾ, ਉਹਦੀ ਗੰਧ ਦੀ ਥਾਂ ਤੇ ਸੁਗੰਧੀ ਆਉਣ ਲੱਗ ਪੈਂਦੀ, ਇੱਕ ਤਬਦੀਲੀ ਆ ਗਈ। ਤੀਸਰੀ ਬੇਨਤੀ, ਧਾਤ ਹੈ ਤਾਂਬਾ ਪਿੱਤਲ ਆਦਿ, ਜਦੋਂ ਪਾਰਸ ਛੂ ਜਾਏ ਤੇ ਉਹ ਤਾਂਬਾ ਵੀ ਸੋਨਾ ਬਣ ਜਾਂਦਾ। ਇਹ ਕਿੱਡੀ ਵੱਡੀ ਤਬਦੀਲੀ ਹੈ ਸੰਗਤ ਕਰਕੇ, ਮੈਲਾ ਪਾਣੀ ਨਿਰਮਲ ਹੋ ਗਿਆ, ਅਰਿੰਡ ਦਾ ਆਮ ਰੁੱਖ ਝਾੜੀਆਂ ਵਾਲਾ ਉਹਦੇ ਵਿੱਚ ਮਹਿਕ ਆਉਣ ਲੱਗ ਪਈ। ਭਾਈ ਗੁਰਸਿੱਖੋ, ਤਾਂਬਾ ਪਾਰਸ ਦੀ ਸੰਗਤ ਕਰਕੇ ਸੋਨਾ ਹੋ ਗਿਆ। ਕਹਿਣ ਲੱਗੇ ਸੱਤ ਸੰਗਤ ਇਸ ਕਰਕੇ ਟਕਸਾਲ ਹੈ, ਜਿਹੜਾ ਇਹਦੇ ਵਿੱਚ ਘੜਿਆ ਜਾਂਦਾ ਉਹ ਪਰਮਾਤਮਾ ਵਰਗਾ ਹੋ ਜਾਂਦਾ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਗੰਗਾ ਕਹਿ ਸੰਗ ਸਲਤਾ ਵਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਘੜੀਏ ਸ਼ਬਦ ਸੱਚੀ ਟਕਸਾਲ, ਗੰਗਾ ਕਹਿ ਸਲਤਾ ਵਿਗਰੀ, ਸੋ ਸਲਤਾ ਗੰਗਾ ਕੋਈ ਨਿਬਰੀ। ਮਹਾਰਾਜ ਕਹਿੰਦੇ ਵਿਗਰਿਓ ਕਬੀਰਾ ਰਾਮ ਦੁਖਾਈ, ਵਿਗਰਿਓ ਦਾ ਅਰਥ ਅੰਦਰ ਤਬਦੀਲੀ ਆ ਗਈ, ਸਾਂਚ ਭਇਓ ਅਨਕਤੈ ਨ ਜਾਈ। ਕਹਿਣ ਲੱਗੇ ਭਾਈ ਚੰਦਨ ਕਹਿ ਸੰਗ ਤਰਵਰ ਵਿਗਰਿਓ, ਸੋ ਤਰਵਰ ਚੰਦਨ ਕੋਈ ਨਿਬਰਿਓ, ਪਾਰਸ ਕਹਿ ਸੰਗ ਤਾਂਬਾ ਵਿਗਰਿਓ, ਸੋ ਤਾਂਬਾ ਕੰਚਨ ਕੋਈ ਨਿਬਰਿਓ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਕੋਈ ਨਿਬਰਿਓ। ਰਾਮੈ ਕੋਈ ਨਿਬਰਿਓ ਦੇ ਅਰਥ ਇਹ ਨੇ ਕਿ ਸੱਚੀ ਟਕਸਾਲ ਵਿੱਚ ਅੰਦਰ ਵਾਲਾ ਸ਼ਬਦ ਘੜਿਆ ਗਿਆ, ਜੀਵਨ ਘੜਿਆ ਗਿਆ ਹੈ। ਸੰਤ ਸੰਗਤ ਅੰਦਰ ਨੂੰ ਘਰ ਠੀਕ ਹੈ। ਇੱਥੇ ਉਦਾਹਰਣਾਂ ਵੀ ਆਪਾਂ ਲੈ ਲਈਏ ਭਾਵੇਂ ਗੁਰੂ ਇਤਿਹਾਸ ਵਿੱਚੋਂ ਭਾਵੇਂ ਪੁਰਾਣਕ ਉਦਾਹਰਣਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਵਿੱਤਰ ਬਚਨ ਜਿਨ੍ਹਾਂ ਨੂੰ ਵੀ ਕਿਸੇ ਕਮਾਈ ਵਾਲੇ ਮਹਾਂਪੁਰਖ ਦੀ ਗੁਰੂ ਪਿਆਰਿਆਂ ਦੀ ਸੰਗਤ ਮਿਲੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੀ ਸੰਗਤ ਮਿਲੀ ਸੱਚ ਇਵੇਂ ਉਹ ਬੰਦੇ ਪਲਟੇ ਉਹਨਾਂ ਦੇ ਜੀਵਨ ਪਲਟ ਗਿਆ ਘਰ ਵੀ ਉਹ ਸਨ ਕਾਰੋਬਾਰ ਵੀ ਉਹ ਪਰ ਅੰਦਰ ਤਬਦੀਲ ਹੋ ਗਿਆ। ਅਸੀਂ ਕਬੀਰ ਸਾਹਿਬ ਦਾ ਪੜ੍ਹਨੇ ਆ ਬਚਨ ਜਿਵੇਂ ਉਦਾਹਰਣ ਦਿੱਤੀ ਉਹਨਾਂ ਨੇ ਖੁਦ ਕਿਹਾ ਕਿ ਸੋ ਕਬੀਰ ਬ੍ਰਾਹਮਣ ਹੋਏ ਨਿਬਰੇ ਸੰਤਨ ਸੰਗ ਸ਼ਬਦ ਵਰਤੇ ਹੈ ਪਰ ਇਹ ਜ਼ਿਕਰ ਨਹੀਂ ਕੀਤਾ ਕਿਹੜੇ ਸੰਤਨ ਸੰਗ ਕਿਹਦੇ ਕਿਹਦੀ ਸੰਗਤ ਕਰਕੇ। ਹੁਣ ਭਾਵੇਂ ਆਪਾਂ ਇਹ ਸ਼ਬਦ ਵੀ ਕਹਿ ਦਿੰਦੇ ਹਾਂ ਵੀ ਸੰਗਤ ਵੇਖ ਕੇ ਕਰਿਓ ਪੱਕਾ ਪਹਿਚਾਣ ਲਿਓ ਨਕਲੀ ਨਾ ਹੋਵੇ। ਮੈਂ ਕਈ ਵਾਰੀ ਕਹਿੰਦਾ ਜਦੋਂ ਕੋਈ ਬੰਦਾ ਪਰਿਵਾਰਤ ਕਮਾਣ ਤੁਰਦਾ ਹੈ ਜੇ ਉਹਨੂੰ ਪਤਾ ਹੋਵੇ ਪੱਕਾ ਆਪ ਹੁੰਦਾ ਉਹਨੂੰ ਜਾਣ ਦੀ ਲੋੜ ਹੀ ਕੀ ਹੈ ਪਤਾ ਸੱਚਾਈ ਇਹ ਵੀ ਜਦੋਂ ਤੁਰੀਦਾ ਜ਼ਿੰਦਗੀ ਦੀਆਂ ਠੋਕਰੀ ਦੱਸਦੀਆਂ ਨੇ ਕਿਹੜਾ ਬੰਦਾ ਕਿਤੇ ਖਲੋਤਾ ਹੋਇਆ। ਪਹਿਚਾਣ ਏਡੀ ਛੇਤੀ ਨਹੀਂ ਨਾਲ ਪੂਰੇ ਦੀ ਪਹਿਚਾਣ ਇਹ ਕੋਈ ਡਿਗਰੀ ਨਹੀਂ ਕਿ ਕਿਸੇ ਦਾ ਪੇਪਰ ਦੇਖਿਆ ਤੇ ਕਿਸੇ ਵਰਸਟੀ ਨੇ ਯੂਨੀਵਰਸਿਟੀ ਨੇ ਸਟੈਂਪ ਲਾ ਦਿੱਤੀ ਕੰਗ ਇਸ ਬੰਦੇ ਕੋਲ ਸੰਦ ਕਹਿ ਇਹਦੇ ਕੋਲ ਸਰਟੀਫਿਕੇਟ ਡਿਗਰੀ ਕਹਿ ਇਹ ਪਾਸ ਹੋਇਆ ਦੇਖੋ ਸਬੂਤ ਚੋਲੇ ਦਸਤਾਰਾਂ ਖਿਮਾ ਕਰਿਓ ਸ਼ਬਦਾਵਲੀਆਂ ਸਬੂਤ ਨਹੀਂ ਇਹ ਤਾਂ ਮਾਲਕ ਤਰਸ ਕਰੇ ਮੁੱਦ ਤਾਂ ਬਾਅਦ ਕਿਤੇ ਕਿਸੇ ਨੂੰ ਝਲਕ ਪੈਂਦੀ ਹੈ ਕਿ ਇਹਦਾ ਜੀਵਨ ਘੜਿਆ ਹੋਇਆ। ਖੈਰ ਕਬੀਰ ਸਾਹਿਬ ਦਾ ਜੀਵਨ ਘੜਿਆ ਗਿਆ ਕਿਵੇਂ ਘੜਿਆ ਪਿਆਰੋ ਸੱਚਾਈ ਇੱਕ ਸੰਗਤ ਨੇ ਘੜ ਦਿੱਤਾ ਉਹਨਾਂ ਦੇ ਬਾਰੇ ਇੱਕ ਪੌੜੀ ਅੱਜ ਮੈਂ ਭਾਈ ਸਾਹਿਬ ਦੇ ਕਾਫੀ ਬਚਨ ਲਏ ਨੇ ਇਸ ਘੜੀਏ ਸ਼ਬਦ ਸੱਚੀ ਟਕਸਾਲ ਦੇ ਅਰਥਾਂ ਵਿੱਚ। ਉਹ ਕਹਿੰਦੇ ਨੇ ਬਨਾਰਸ ਦੀ ਧਰਤੀ ਕਿਵੇਂ ਜੀਵਨ ਘੜਿਆ ਗਿਆ। ਰਾਮਾਨੰਦ ਜੀ ਰੋਜ਼ ਇਸ਼ਨਾਨ ਕਰਨ ਆਉਂਦੇ ਨੇ ਗੰਗਾ ਇਸ਼ਨਾਨ ਕਰਦੇ ਨੇ ਪਰ ਇਹਦਾ ਮਤਲਬ ਕਿ ਉਹ ਇਸ਼ਨਾਨ ਦਾ ਸਾਧਨ ਉਹ ਸੀ ਇਹ ਨਹੀਂ ਕਿ ਗੰਗਾ ਦੇ ਇਸ਼ਨਾਨ ਚੋਂ ਰਾਮਾਨੰਦ ਜੀ ਨੇ ਪਾਇਆ ਉਹ ਤਾਂ ਕਹਿੰਦੇ ਨੇ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਪਇਓ ਪੰਗ ਕਹਿੰਦੇ ਨੇ ਕਿੱਧਰ ਜਾਵਾਂ ਘਰ ਵਿੱਚ ਹੀ ਹੁਣ ਰੰਗ ਲੱਗ ਗਿਆ। ਪਰ ਉਹ ਇਸ਼ਨਾਨ ਕਰਨ ਜਾਂਦੇ ਨੇ ਸਵੇਰੇ ਗਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਕੀ ਦੇਖਦੇ ਨੇ ਹਨੇਰਾ ਹੈ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ। ਕਬੀਰ ਸਾਹਿਬ ਦੇ ਮਨ ਚ ਆਇਆ ਵੀ ਉੱਚੀ ਜਾਤ ਵਾਲਿਆਂ ਨੇ ਮੇਰੇ ਨੇੜੇ ਨਹੀਂ ਲੱਗਣ ਦੇਣਾ। ਯਾਦ ਰੱਖਿਓ ਮਹਾਂਪੁਰਖ ਕਮਾਈਆਂ ਵਾਲੇ ਹੁੰਦੇ ਨੇ ਕੋਈ ਜ਼ਰੂਰੀ ਨਹੀਂ ਜਿਹੜੇ ਚਾਰ ਚੁਫੇਰੇ ਖਲੋਣ ਵਾਲੇ ਨੇ ਸਾਰੇ ਉੱਚੇ ਜੀਵਨ ਵਾਲੇ ਹੋਣ। ਇਹ ਹੈ ਕੌੜੀ ਸੱਚਾਈ ਜਿੰਨੇ ਬੰਦੇ ਨੇੜੇ ਰਹਿੰਦੇ ਆ ਓਨੇ ਬੰਦੇ ਅਸੀਂ ਦੇਖੇ ਨੇ ਅੰਦਰੋਂ ਥਿੜਕਦੇ ਹੋਏ। ਪਰ ਕਈ ਵਾਰੀ ਕੋਈ ਦੂਰੀ ਬਣਾ ਕੇ ਬੈਠਾ ਤੇ ਸ਼ਬਦ ਨੂੰ ਬਚਨ ਨੂੰ ਕਮਾਈ ਜਾਂਦਾ ਹੈ ਗੁਰੂ ਦੇ ਮਹਾਂਪੁਰਖ ਦੇ ਨੂੰ ਉਹ ਦੂਰੀ ਵਿੱਚੋਂ ਵੀ ਸਭ ਕੁਝ ਖੱਟ ਜਾਂਦਾ। ਉੱਚੀ ਜਾਤ ਵਾਲੇ ਰਾਮਾਨੰਦ ਜੀ ਦੇ ਨੇੜੇ ਨਹੀਂ ਆਉਣ ਦੇਣਗੇ ਕਬੀਰ ਨੂੰ। ਜਿਹੜੇ ਪੰਡਿਤ ਬ੍ਰਾਹਮਣ ਉੱਥੇ ਪੜ੍ਹਦੇ ਨੇ ਉਹ ਚਾਹਣਗੇ ਕਿ ਕੱਪੜੇ ਬੁੰਨ ਵਾਲਿਆਂ ਦਾ ਮੁੰਡਾ ਜਿਹੜਾ ਕ੍ਰਾਂਤੀਕਾਰੀ ਹੈ ਜਿਹੜਾ ਸੱਚ ਬੋਲਦਾ ਹੈ ਇਹ ਬੰਦਾ ਰਾਮਾਨੰਦ ਜੀ ਦੇ ਨੇੜੇ ਲੱਗੇ। ਉਹਨਾਂ ਨੇ ਇੱਕ ਤਰੀਕਾ ਲੱਭ ਲਿਆ। ਰਾਤ ਨੂੰ ਗੰਗਾ ਦੇ ਘਾਟ ਜਾ ਪਏ ਸਿਰ ਮੈਂ ਘੜ ਸ਼ਬਦ ਵੱਲ ਆਉਣਾ ਹੈ। ਰਾਮਾਨੰਦ ਜੀ ਆਏ ਨੇ ਕਬੀਰ ਸਾਹਿਬ ਦੇ ਬਦਨ ਨਾਲ ਰਾਮਾਨੰਦ ਜੀ ਦੇ ਪਵਿੱਤਰ ਚਰਨ ਸਪਰਸ਼ ਕੀਤੇ। ਵੇਖਿਆ ਇਨਸਾਨ ਲੰਮਾ ਪਿਆ ਰਾਤ ਨੂੰ ਤੇ ਇੱਕੋ ਬਚਨ ਕਹਿਣ ਲੱਗੇ ਭਾਈ ਇਹ ਸੌਣ ਦਾ ਵੇਲਾ ਨਹੀਂ ਉੱਠ ਰਾਮ ਕੇ ਰਾਮ ਬੋਲ। ਉਹ ਇਹ ਤਾਂ ਰਾਮ ਬੋਲਣ ਦਾ ਵੇਲਾ ਹੈ। ਇੱਕ ਚਰਨ ਲੱਗ ਗਏ ਦੂਜਾ ਬਚਨ ਮਿਲ ਗਿਆ ਬਸ ਚਰਨਾਂ ਦੀ ਸਪਰਸ਼ਾ ਸਪਰਸ਼ਤਾ ਤੇ ਮੁੱਖ ਤੋਂ ਮਿਲੇ ਕੋਈ ਬਚਨ ਨੇ ਕਬੀਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਹੁਣ ਭਾਈ ਸਾਹਿਬ ਦੀ ਰਚਨਾ ਵਿੱਚੋਂ ਇਹ ਪੌੜੀ ਹੈ ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲਾ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈ। ਪੰਜਾਬੀ ਦੇ ਸ਼ਬਦ ਨੇ ਅੱਗੋਂ ਹੀ ਦੇ ਜਾਏਗਾ ਲੰਮਾ ਪਿਆ ਕਬੀਰ ਤਥਾਈ ਪਹਿਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾ। ਆਹ ਦੋ ਖੇਡ ਵਾਪਰ ਗਈਆਂ ਇੱਕ ਚਰਨ ਮਿਲ ਗਏ ਦੂਜਾ ਬਚਨ ਮਿਲ ਗਿਆ। ਗੁਰੂ ਦੇ ਚਰਨ ਮਿਲੇ ਪੈਰਾਂ ਨਾਲ ਟੁੰਬ ਦਿੱਤਾ ਜ਼ਬਾਨ ਤੋਂ ਸ਼ਬਦ ਦੇ ਦਿੱਤਾ ਪਹਿਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਅੱਗੇ ਭਾਈ ਸਾਹਿਬ ਜੀ ਨੇ ਫਿਰ ਆਪਣੇ ਕੋਲੋਂ ਇਹ ਬਚਨ ਕਹਿਣੇ ਨੇ ਕਹਿਣ ਲੱਗੇ ਜਿਉਂ ਲੋਹਾ ਪਾਰਸ ਛੂਹ ਹੈ ਚੰਦਨ ਵਾਸ ਨਿਭ ਮਹਿਕਾ ਕਹਿੰਦੇ ਨੇ ਜਿਵੇਂ ਪਾਸ ਇਹਨੂੰ ਲੋਹਾ ਸੋ ਜਾਏ ਤੇ ਪਿਆਰਿਓ ਇੱਕੋ ਦਮ ਸੋਨਾ ਬਣ ਜਾਂਦਾ ਤੇ ਨਿੰਮ ਅੱਤ ਦੀ ਕੌੜੀ ਏ ਜੇ ਕਿਤੇ ਚੰਦਨ ਦੀ ਹਵਾ ਵਾਲੀ ਸੁਗੰਧੀ ਵਾਲੀ ਹਵਾ ਲੱਗ ਜਾਏ ਤੇ ਚੰਦਨ ਵਿੱਚੋਂ ਵੀ ਮਹਿਕ ਆ ਜਾਂਦੀ ਹੈ। ਘੜਿਆ ਗਿਆ ਜਿਉਂ ਲੋਹਾ ਪਾਸ ਛੂਹੈ ਚੰਦਨ ਵਾਸ ਨਿੰਮ ਮਹਿਕਾਈ। ਅੱਗੇ ਬਚਨ ਕਰਦੇ ਨੇ ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਅਸਚਰਜ ਨੂੰ ਅਸਚਰਜ ਮਿਲੇ ਵਿਸਮਾਦਾ ਵਿਸਮਾਦ ਮਿਲਾਈ। ਝਰਨਾ ਝਰਦਾ ਨਜਰੋਂ ਗੁਰਮੁਖ ਬਾਣੀ ਅਕਾੜ ਕਢਾਈ ਅਕਾੜ ਕਢਾਈ। ਇਹਦਾ ਮਤਲਬ ਘੜੀਏ ਸ਼ਬਦ ਸੱਚੀ ਟਕਸਾਲ। ਉਹ ਸਤ ਸੰਗਤ ਜਿਹਦੇ ਵਿੱਚ ਭਾਈ ਅੰਦਰ ਦਾ ਜੀਵਨ ਘੜਿਆ ਜਾਂਦਾ ਹੈ। ਗੁਰਮੁਖ ਬਾਣੀ ਅਕਾੜ ਕਢਾਈ ਤੇ ਜਿਹੜੇ ਘੜੇਗਾ ਕਿੱਥੇ ਪਹੁੰਚ ਗਏ। ਬਾਬਾ ਜੀ ਨੇ ਕਿਹਾ ਰਾਮ ਕਬੀਰ ਹੈ ਭੇਦ ਨਾ ਭਾਈ। ਕਬੀਰ ਵਿੱਚ ਤੇ ਰਾਮ ਜੀ ਪ੍ਰਭੂ ਵਿੱਚ ਕੋਈ ਭੇਦ ਨਹੀਂ। ਸਿਰਫ ਮੇਰੀ ਇੱਕ ਬੇਨਤੀ ਹੈ ਭਾਈ ਸੱਚੀ ਟਕਸਾਲ ਕੈ ਸਤ ਸੰਗਤ, ਸੱਚੀ ਟਕਸਾਲ ਕੈ ਗੁਰੂ ਕੀ ਸੰਗਤ, ਸੱਚੀ ਟਕਸਾਲ ਕੈ ਜਿੱਥੇ ਗੁਰਮੁਖ ਪਿਆਰੇ ਜੀਵਨ ਪਲਟੇ ਜਾਂਦੇ ਨੇ। ਮੈਂ ਪਹਿਲਾਂ ਅਰਜ਼ ਕੀਤੀ ਸਾਡੇ ਟਕਸਾਲਾਂ ਨੇ ਪੜਾਉਣ ਵਾਲੀਆਂ ਦਮਦਮੀ ਟਕਸਾਲ ਹੈ ਸੱਤੋ ਵਾਲੀ ਗਲੀ ਵਿੱਚ ਅਰਧ ਬੋਧ ਦਿੱਤੇ ਜਾਂਦੇ ਸਨ ਇਹ ਟਕਸਾਲਾਂ ਨੇ। ਇਹਨਾਂ ਦੀ ਨਿੰਦਿਆ ਨਹੀਂ, ਸੱਚੀ ਟਕਸਾਲ ਕਿ ਜਿੱਥੇ ਸਤ ਸੰਗਤ ਜੀਵਨ ਪਲਟੇ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਭਾਈ ਗੁਰਸਿੱਖੋ ਕਿ ਸ਼ਬਦ ਘੜਿਆ ਜਾਂਦਾ ਹੈ ਤੇ ਜਿਨ੍ਹਾਂ ਜਿਨ੍ਹਾਂ ਦੇ ਜੀਵਨ ਘੜੇ ਗਏ ਉਹਨਾਂ ਦੇ ਕਿੰਨੀ ਵੱਡੀ ਤਬਦੀਲੀ ਸੀ। ਮੈਂ ਅਕਸਰ ਇੱਕ ਉਦਾਹਰਨ ਦੇਣਾ ਹੁੰਦਾ, ਮੈਂ ਇੱਥੇ ਉਹ ਸ਼ਬਦ ਦੁਹਰਾ ਦੇਣਾ। ਜਦੋਂ ਜੀਵਨ ਘੜੇ ਜਾਂਦੇ ਨੇ ਟਕਸਾਲ ਵਿੱਚ ਕੁਝ ਟਾਈਮ ਲੱਗਦਾ। ਟਕਸਾਲ 'ਚ ਸਿੱਕਾ ਪਾਇਆ ਹੈ ਨਾ ਤੇ ਸੁਨਾਰ ਵੀਰ ਕਹਿ ਦੇਗਾ ਅੱਜ ਕੁਠਾਲੀ 'ਚ ਪਾਇਆ, ਅੱਜ ਘੜਿਆ, ਕੱਲ ਨੂੰ ਘੜੇਗਾ। ਇੱਥੇ ਇੰਨੇ ਆਸਵੰਦ ਹੋ ਕੇ ਆਈਏ ਪਤਾ ਨਹੀਂ ਕਿ ਅੱਜ ਮੱਥਾ ਟੇਕਣਾ ਹੈ ਤੇ ਅੱਜ ਹੀ ਜ਼ਿੰਦਗੀ ਘੜੀ ਜਾਏ। ਇੱਥੇ ਟਾਈਮ ਦੀ ਖੇਡ ਨਹੀਂ ਪਰ ਹੈ ਵੀ ਬੜੀ। ਨਾ ਘੜਿਆ ਜਾਏ ਤੇ ਅਘੜਿਆ ਭਾਵੇਂ ਸਾਰੀ ਜ਼ਿੰਦਗੀ ਲੰਘ ਜਾਏ। ਤੇ ਜੇ ਗੁਰੂ ਤਰਸ ਦੇ ਘਰ 'ਚ ਆ ਕੇ ਘੜਨ ਲੱਗੇ ਹੋ ਸਕਦਾ ਇੱਕ ਬੰਦਾ ਕਈ ਸਾਲਾਂ ਤੋਂ ਆ ਰਿਹਾ ਉੱਥੇ ਖਲੋਤਾ ਹੈ, ਦੂਜੇ ਨੇ ਅੱਜ ਮੱਥਾ ਟੇਕਿਆ ਤੇ ਮੱਥਾ ਟੇਕਦੇ ਗੁਰੂ ਘਰ ਕੇ ਰੱਖ। ਇਹ ਉਸਦੀ ਆਪਣੀ ਵਡਿਆਈ ਹੈ ਜੀਵਨ ਨੂੰ ਘੜਨ ਲਈ। ਜਿਨ੍ਹਾਂ ਦੀ ਜ਼ਿੰਦਗੀ ਘੜੀ ਗਈ, ਇੱਕ ਉਦਾਹਰਨ ਸਿਰਫ ਮੈਂ ਲੈਣ ਲੱਗਾ, ਉਹ ਚੱਲਦੀ ਹੈ ਗੁਰੂ ਹਰ ਰਾਏ ਸਾਹਿਬ ਤੋਂ ਤੇ ਪਹੁੰਚਦੀ ਹੈ ਦਸ਼ਮੇਸ਼ ਪਿਤਾ ਜੀ ਤੱਕ, ਸਿਰਫ ਤਿਉਕ ਮਾਤਰ। ਭਾਈ ਭਗਤੂ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਨਾਲ ਉਹਨਾਂ ਦਾ ਜਨਮ ਹੋਇਆ। ਭਾਈ ਭਗਤੂ ਬਾਬੇ ਆਦਮ ਦਾ ਪੁੱਤਰ ਹੈ, ਸਾਰੇ ਜਾਣਦੇ। ਕੀਰਤਪੁਰ ਸਾਹਿਬ ਗੁਰੂ ਹਰ ਰਾਏ ਸਾਹਿਬ ਦੇ ਵੇਲੇ ਉਹ ਸੇਵਾ ਕਰਦਾ ਰਿਹਾ। ਆਪ ਜੀ ਨੂੰ ਗਿਆਤ ਹੋਵੇ ਕਿ ਭਾਈ ਭਗਤੂ ਜੀ ਦਾ ਸੰਸਕਾਰ ਕਰਤਾਰਪੁਰ ਹੋਇਆ ਜਲੰਧਰ ਨੇੜੇ, ਤੇ ਗੁਰੂ ਹਰ ਰਾਏ ਸਾਹਿਬ ਨੇ ਆਪ ਚਿਖਾ ਨੂੰ ਅਗਨ ਦਿਖਾਈ ਸੀ, ਪੁੱਤਰਾਂ ਨੂੰ ਕਿਹਾ ਸੀ ਚਿਖਾ ਚੁਣੋ ਤੇ ਅੱਗ ਦਿਖਾਉਂਦਿਆਂ ਕਿਹਾ ਸੀ ਭਾਈ ਭਗਤੂ ਗੁਰੂ ਕਾ ਪੁੱਤਰ ਹੈ, ਇਹ ਗੁਰੂ ਦਾ ਪੁੱਤਰ ਹੈ। ਭਾਈ ਭਗਤੂ ਸਾਹਿਬ ਖੇਤਾਂ ਵਿੱਚ ਕੰਮ ਕਰਾਉਂਦੇ ਨੇ, ਅੱਜ ਪ੍ਰਸ਼ਾਦਾ ਲੰਗਰ ਚੋਂ ਲੈ ਕੇ ਆਏ ਤੇ ਘਿਓ ਨਹੀਂ, ਤੇ ਜਿਹੜੇ ਕੰਮ ਕਰਦੇ ਕਾਮੇ ਸਨ ਉਹਨਾਂ ਇੱਕੋ ਗੱਲ ਕਹੀ, ਭਾਈ ਸਾਹਿਬ ਤੁਸੀਂ ਪ੍ਰਸ਼ਾਦਾ ਲੈ ਕੇ ਆਇਓ, ਜ਼ੋਰ ਬੜਾ ਲੱਗਾ, ਘਿਓ ਕਿਤੇ ਲੈ ਆਉਂਦੇ। ਇੰਨੀ ਦੇਰ ਨੂੰ ਫੇਰੀ ਪਾਉਣ ਵਾਲਾ ਆ ਗਿਆ, ਕੁੱਪੇ ਘਿਓ ਦੇ ਉਹਨੇ ਚੁੱਕੇ ਤੇ ਕਹਿਣ ਲੱਗੇ ਭਾਈ ਸਾਹਿਬ ਇਹਦੇ ਤੋਂ ਲੈ ਲਓ ਘਿਓ, ਘਿਓ ਵੇਚਣ ਵਾਲਾ। ਭਾਈ ਭਗਤੂ ਸਾਹਿਬ ਨੇ ਫੇਰੀ ਲਾਉਣ ਵਾਲੇ ਨੂੰ ਕਿਹਾ ਘਿਓ ਵੇਚਣ ਵਾਲੇ ਨੂੰ, ਇਹ ਗੁਰੂ ਕੇ ਸਿੱਖ ਨੇ, ਕੰਮ ਪੈ ਕਰਦੇ ਨੇ, ਤੂੰ ਘਿਓ ਜੋਗ ਕੇ ਦੇ ਦੇ, ਪੈਸੇ ਮੇਰੇ ਕੋਲ ਅੱਜ ਨਹੀਂ ਪਰ ਗੁਰੂ ਦਰਬਾਰ ਚ ਤੈਨੂੰ ਮਾਇਆ ਜ਼ਰੂਰ ਮਿਲ ਜਾਏਗੀ। ਉਹਨੇ ਜੀ ਘਿਓ ਦੇ ਦਿੱਤਾ, ਕਹਿੰਦਾ ਜੋਖਾਂ ਦਾ ਘਰ ਜਾ ਕੇ ਮੇਰੇ ਕੋਲ ਜੋਖਣ ਵਾਸਤੇ ਕੋਈ ਸਾਜ਼ੋ ਸਮਾਨ ਨਹੀਂ, ਕੁੱਪੇ ਚੋਂ ਘਿਓ ਪਾਈ ਗਿਆ। ਭਾਈ ਭਗਤੂ ਨੇ ਕਿਹਾ ਆ ਜਾਈ ਕੱਲ ਨੂੰ ਲੈ ਜਾਈ ਆਪਣੀ ਮਾਇਆ। ਜਦੋਂ ਘਰ ਗਿਆ ਸਵੇਰੇ ਮਨ ਚ ਆਇਆ ਕੁੱਪੇ ਜੋਖ ਲਾ, ਜਦੋਂ ਕੁੱਪੇ ਜੋਖਣ ਲੱਗੇ ਤੇ ਕੁੱਪੇ ਪੂਰੇ ਦੇ ਪੂਰੇ। ਹੁਣ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ ਨਾ, ਕਈ ਵਾਰੀ ਕੁਛ ਸਮਝਦਾ ਵੀ ਇਮੋਸ਼ਨਲ ਨਹੀਂ, ਨਹੀਂ ਭਾਈ ਗੁਰੂ ਦੀ ਅਸਚਰਜ ਖੇਡ ਹੈ। ਉਹਨੇ ਕਿਹਾ ਕੁੱਪਾ ਪੂਰਾ ਜੋਖਿਆ, मन चाहिए भी वो जिन्हें बचन कहा सी ओदे च केड़ी शक्ति वर्दी होवेगी जिन्हें मैनू कहा भी तू आज ही पैसे लई जदों गए भाई भगतू कोल उन्हें कहा भाई सजना कल किन्नी माया बनी घ्यो किन्ना लगा वह चरण पकड़ के कहिंदा महाराज कुप्पे ऊने भरन वालिया सच्चाई वे रात नींद नहीं पई तेरे को चार घड़िया रोक के गया मेरे अंदर ऊने नूं ही भर दे उन्हें कहा भी दस ऊना उन्हें सारा घटनाक्रम सुना दिता भाई भगतू कहिंदा फिर ये ऊने असी नहीं भरते ये ऊने ओ ही भरदा है जिहदा नाम लैके असी तुरने देखो सिख की निम्रता सिख ही होवे जिहड़ा जग्यासू नूं गुरु तक लैके आवे ओ नहीं कि राज टप्पा मार के अपने पैरां उत्ते झुकाउण लग पवे गुरु हर राय साहिब दे कोल लै गए चरणां ते डिग्गिया फेरी लाउण वाला साहिब सच्चे पातशाह जी ने पुछ लिया कह लगे नाम की तेरा किवें आया भाई भगतू ने सारी दसी गल कह लगा महाराज मेरे कुप्पे ऊने भरे गए मेरे अंदर नूं भर दिओ साहिब ने इको गल कही कह लगे नाम कहिंदा नाम संगत मेरा मापिया भाई संगत नाम रखे है महाराज जी ने कहा कम घ्यो दी फेरी लाना कह लगे फिर तू ता साडा फेरू होया ना लंगर दी सेवा कर अज घ्यो दी फेरी लाने कल नाम दी फेरी लाई इस फेरी विचों तेरी ये फेरी सफल हो जाए ਉਹ ਸਨ ਬਾਬਾ ਫੇਰੂ ਸਾਹਿਬ ਜੀ ਉਹਨਾਂ ਨੂੰ ਬਖਸ਼ਿਸ਼ ਮਿਲੀ ਗੁਰੂ ਹਰ ਰਾਏ ਸਾਹਿਬ ਨੇ ਵੀ ਬਖਸ਼ਿਸ਼ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਦਿੱਤੀ ਭਾਈ ਫੇਰੂ ਇੱਕ ਖਿੰਦ ਸਿਰਫ ਇੱਕ ਸੰਗਤ ਕੀਤੀ ਇੱਕ ਸਿੱਖ ਦੀ ਜ਼ਿੰਦਗੀ ਵਿੱਚ ਇੰਨਾ ਵੱਡਾ ਪਲਟਾ ਆ ਗਿਆ ਕਿ ਉਹੀ ਬੰਦਾ ਲੰਗਰ ਲਾਉਣ ਲੱਗ ਪਿਆ ਲੰਗਰ ਜਦੋਂ ਲਾਇਆ ਮੈਂ ਇੱਕ ਉਦਾਹਰਣ ਦੱਸ ਦੇਣਾ ਆਪ ਜੀ ਨੂੰ ਸ਼ਾਇਦ ਸੁਣਾਈ ਵੀ ਸੀ ਕਿ ਲੰਗਰ ਵਰਤਾਉਂਦਿਆਂ ਕਿਸੇ ਨੇ ਰਾਤ ਦੀ ਬਾਸੀ ਰੋਟੀ ਵਰਤਾ ਦਿੱਤੀ ਪ੍ਰਸ਼ਾਦਾ ਇੱਕ ਨੂੰ ਸਜਰਾ ਇੱਕ ਮਸਤਾਨਾ ਜਾਂ ਸਿੱਖ ਬੈਠਾ ਉਹ ਕਹਿੰਦਾ ਹੈ ਫੇਰੂ ਤੋਏ ਲੰਗਰ ਕਾਣਾ ਕੀਆ ਕਾਏ ਪ੍ਰਸ਼ਾਦ ਮੈਂ ਤ੍ਰਿਪਤ ਨਾ ਕੀਆ ਤੂੰ ਗੁਰੂ ਕਾ ਲੰਗਰ ਕਾਣਾ ਕਰ ਦਿੱਤਾ ਇੱਕਨਾਂ ਨੂੰ ਸਜਰੀਆਂ ਤੇ ਇੱਕਨਾਂ ਨੂੰ ਬਾਸੀਆਂ ਭਾਈ ਫੇਰੂ ਬਜ਼ੁਰਗ ਸੀ ਕਹਿੰਦਾ ਹੱਥ ਜੋੜ ਕੇ ਮੰਮ ਇੱਕ ਆਖ ਕਰੋ ਤੁਮ ਕਾਣੀ ਗੁਰ ਲੰਗਰ ਕਰੋ ਬਵਾਲ ਕਹਿੰਦਾ ਗਲਤੀ ਸਾਡੀ ਕਹਿ ਲੰਗਰ ਦੀ ਕੋਈ ਕਸੂਰ ਨਹੀਂ ਆਖ ਇੱਕ ਜਾਂਦੀ ਰਹੀ ਇਹ ਇਤਿਹਾਸ ਗਵਾਹ ਹੈ ਬਾਬੇ ਫੇਰੂ ਨੇ ਰੱਜ ਕੇ ਸੇਵਾ ਕੀਤੀ ਦੇਖੋ ਜ਼ਿੰਦਗੀ ਘੜੀ ਗਈ ਸਿਰਫ ਇੱਕ ਖਿੰਦ ਦੀ ਖੇਤਾਂ ਵਿੱਚ ਖਲੋਤਾ ਹੋਇਆ ਸਿੱਖ ਉਹਨੇ ਜ਼ਬਾਨ ਤੋਂ ਕਿਹਾ ਤੇ ਫੇਰੀ ਲਾਉਣ ਵਾਲੇ ਦੀ ਜ਼ਿੰਦਗੀ ਪਲਟ ਗਈ ਸੱਚਾਈ ਇਹ ਸੱਚੀ ਟਕਸਾਲ ਹੀ ਹੋਵੇ ਜਿਸ ਇਕੱਠ ਵਿੱਚੋਂ ਜਿਸ ਸੋਭਤ ਵਿੱਚੋਂ ਜ਼ਿੰਦਗੀ ਘੜੀ ਜਾਏ ਬਾਬੇ ਫੇਰੂ ਨੇ ਰੱਜ ਕੇ ਲੰਗਰ ਦੀ ਸੇਵਾ ਕੀਤੀ ਤੇ ਜਦੋਂ ਕਲਗੀ ਵਾਲੇ ਨੇ ਸਾਰੇ ਮਸੰਦ ਬੁਲਾਏ ਜਿਹੜੇ ਬਿਠਾਏ ਸਨ ਗੱਦੀਆਂ ਤੇ ਸੱਚੀ ਮੁੱਚੀ ਉਹ ਜਿਹਾ ਗੱਦੀਆਂ ਤੇ ਬੈਠੇ ਬਹਿ ਹੀ ਗਏ ਬਹਿਣ ਦਾ ਖਾਪ ਸਮਝਦੇ ਗਨੀ ਖਾਂ ਨਬੀ ਖਾਂ ਨੂੰ ਇਹ ਗੱਲ ਕਹੀ ਡਾਕਟਰ ਬਲਵੀਰ ਸਿੰਘ ਹੋਰਾਂ ਲਿਖਿਆ ਲੰਮੀ ਨਜ਼ਰ ਚ ਉਹ ਕਹਿੰਦੇ ਨੇ ਜਦੋਂ ਪਲਕ ਚੁੱਕ ਕੇ ਆਏ ਕਹਿਣ ਲੱਗੇ ਹਜ਼ੂਰ ਹੁਣ ਅਸੀਂ ਗੱਦੀ ਤੇ ਨਹੀਂ ਬਿਠਾਇਆ ਜਿਨ੍ਹਾਂ ਨੂੰ ਦਿੱਤੀਆਂ ਸਨ ਉਹ ਸੱਚੀ ਮੁੱਚੀ ਬਹਿ ਹੀ ਗਏ ਨਿਕਲ ਗਏ ਤੁਹਾਨੂੰ ਅੱਜ ਪਲਕ ਬਿਠਾਇਆ ਹੁਣ ਬਿਠਾਇਆ ਨਹੀਂ ਅਸੀਂ ਉਠਾ ਦਿੱਤੇ ਹਜ਼ੂਰ ਨੇ ਜਦੋਂ ਮਸੰਦ ਬੁਲਾਏ ਸਭ ਦੇ ਲਿਖੇ ਹੋਏ ਪਰ ਬਾਬੇ ਫੇਰੂ ਦਾ ਨਾਂ ਵਿੱਚ ਕੋਈ ਨਹੀਂ ਕੋਈ ਮਾਇਆ ਕੋਈ ਧਨ ਮੈਂ ਗੱਲ ਲਮਕਾਵਾਂ ਨਾ ਮਹਾਰਾਜ ਜੀ ਨੇ ਕਿਹਾ ਉਹਨੂੰ ਬੁਲਾਓ ਇਹ ਵੀ ਸ਼ਬਦ ਵਰਤੇ ਉਹਦੀਆਂ ਮੁਸ਼ਕਾਂ ਬੰਨ ਕੇ ਲਿਆਇਆ ਜਾਏ ਜਦੋਂ ਬਾਬੇ ਫੇਰੂ ਦੇ ਸਥਾਨ ਤੇ ਗਏ ਸਿੱਖ ਉਹ ਨਾਮ ਜਪਣ ਵਾਲੀ ਰੂਹ ਹੱਥੀ ਸੇਵਾ ਕਰਨ ਵਾਲੀ ਲੰਗਰ ਲਾਉਣ ਵਾਲੇ ਬਾਣੀ ਦਾ ਪ੍ਰਚਾਰ ਕਰਨ ਵਾਲੇ ਜਿਹੜੇ ਸਾਰਿਆਂ ਮਸੰਦਾਂ ਨੂੰ ਬੰਨ ਕੇ ਲਿਆਉਂਦੇ ਸਨ ਸੱਚਾਈ ਐਵੇਂ ਬਾਬੇ ਫੇਰੂ ਦੇ ਜੀਵਨ ਨੂੰ ਵੇਖ ਕੇ ਖਿਆ ਨਹੀਂ ਪਿਆ ਇਹਨੂੰ ਬੰਨ ਸਕੀ ਸ਼ਬਦ ਆਪਣੀ ਕਿਰਪਾ ਵਰਤਾ ਰਿਹਾ ਸੀ ਦੱਸਿਆ ਵੀ ਸਾਨੂੰ ਹਜ਼ੂਰ ਨੇ ਭੇਜਿਆ ਉਹਨਾਂ ਕਿਹਾ ਫਿਰ ਇੱਕ ਕੰਮ ਕਰੋ ਜੇ ਗੁਰੂ ਜੀ ਨੇ ਕਿਹਾ ਹੱਥ ਬੰਨ ਕੇ ਲਿਆਓ ਤੇ ਮੈਂ ਸਾਰੀ ਜ਼ਿੰਦਗੀ ਹੋਰ ਕੁਛ ਨਹੀਂ ਕਮਾਇਆ ਸਿਰਫ ਆਪਣੇ ਗੁਰੂ ਦੇ ਤਰਸ ਕਰਕੇ ਮੈਂ ਗੁਰੂ ਦਾ ਹੁਕਮ ਹੀ ਕਮਾਇਆ ਹੁਣ ਤਾਂ ਕੰਧੀ ਤੇ ਰੁਖੜਾ ਦਾਰਾ ਚਿੱਟਾ ਹੋ ਗਿਆ ਕੀ ਪਤਾ ਕਦੋਂ ਸਦੜੇ ਪੈਣੇ ਨੇ ਮੇਰੀਆਂ ਬਾਹਾਂ ਤੁਸੀਂ ਪਿੱਛੇ ਬੰਨ ਕੇ ਲੈ ਜਾਓ। ਇਤਿਹਾਸ ਕਹਿੰਦਾ ਆਪ ਖੁਦ ਬਾਹਾਂ ਪਿੱਛੇ ਕਰਕੇ ਤੁਰੇ ਆਨੰਦਪੁਰ ਸਾਹਿਬ ਆਏ। ਗੁਰੂ ਜਿਸ ਦੇ ਜੀਵਨ ਨੂੰ ਘੜਦਾ ਆਨੰਦਪੁਰ ਸਾਹਿਬ ਆਏ, ਹਜ਼ੂਰ ਦੇ ਦਰਬਾਰ ਵਿੱਚ ਪਹੁੰਚੇ, ਬਾਹਾਂ ਪਿੱਛੋਂ ਖੋਲੀਆਂ, ਕਲਗੀਧਰ ਜੀ ਸਿੰਘਾਸਨ ਤੇ ਬੈਠੇ ਨੇ, ਬਾਬਾ ਫੇਰੂ ਬਜ਼ੁਰਗ ਉਹਨੇ ਆਪਣੇ ਦੋਨਾਂ ਹੱਥਾਂ ਨਾਲ ਹੱਥ ਖੋਲਣ ਤੋਂ ਬਾਅਦ ਦਾੜੀ ਪਕੜ ਲਈ। ਇਹਦਾ ਮਤਲਬ ਮੈਂ ਗੁਨਾਹਗਾਰ ਹਾਂ, ਮੈਂ ਭੁੱਲ ਕੀਤੀ ਹੈ। ਜਦੋਂ ਦਾੜੀ ਪਕੜੀ ਤੇ ਨਾਲ ਦੇ ਕਾਗਜ਼ ਖੋਲਣ ਵਾਲੇ ਨੇ ਵੇਖਿਆ ਕਿ ਇਹ ਮਾਇਆ ਜਮ੍ਹਾਂ ਕਰਾਉਂਦਾ ਰਿਹਾ ਕਿ ਨਹੀਂ, ਇੱਧਰ ਫੁੱਲ ਬਈ ਖਾਤਾ ਇੱਧਰ ਖਾਤਾ ਦੇਖ। ਕਹਿਣ ਲੱਗਾ ਮਹਾਰਾਜ ਇਹ ਤਾਂ ਕਾਫੀ ਸਮਾਂ ਪਹਿਲਾਂ ਤੋਂ ਇਹਨਾਂ ਦਾ ਕੋਈ ਇਹਦੇ ਖਾਤੇ ਚ ਚੜੀ ਕੁਛ ਨੀ ਮਾਇਆ, ਇਹਨੇ ਦਸਵੰਧ ਨੀ ਭੇਜਿਆ। ਜਦੋਂ ਇਹ ਸ਼ਬਦ ਕਹਿ ਸੰਗਤ ਸੋਚਦੀ ਹੈ ਵੀ ਦਾੜਾ ਹੱਥ ਚ ਪਕੜਿਆ, ਬਜ਼ੁਰਗ ਦੀਆਂ ਅੱਖਾਂ ਚੋਂ ਪਾਣੀ ਤ੍ਰਿਪ ਤ੍ਰਿਪ ਕਰਕੇ ਡਿੱਗਦਾ, ਇਹਦੇ ਨਾਲ ਬੀਤੇਗੀ ਕੀ? ਕਾਗਜ਼ ਤੇ ਇਹਦੇ ਉੱਤੇ ਕੁਝ ਲਿਖਿਆ ਨਹੀਂ। ਤਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨੇਤਰ ਬੰਦ ਹੋ ਗਏ, ਨੇਤਰ ਬੰਦ ਕੀਤੇ ਫਿਰ ਖੋਲੇ। ਭਾਈ ਵੀਰ ਸਿੰਘ ਗੁਰਮੁਖ ਰੂ ਲਿਖਦੇ ਨੇ ਫਿਰ ਬੰਦ ਕਰਕੇ ਖੋਲੇ ਨੇਤਰ ਤੇ ਇੱਕੋ ਦਮ ਸਿੰਘਾਸਨ ਤੋਂ ਉਤਰ ਕੇ ਬਾਬੇ ਫੇਰੂ ਦੇ ਹੱਥਾਂ ਨੂੰ ਦਾੜੇ ਤੋਂ ਵਾਹ ਕਰਾ ਕੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਭਾਈ ਆ ਵਹੀ ਖਾਤੇ ਬੰਦ ਕਰ ਦਿਓ, ਇਹਦੇ ਖਾਤੇ ਤਾਂ ਸਾਡੇ ਸੀਨੇ ਉੱਤੇ ਲਿਖੇ ਹੋਏ। ਇਹਦਾ ਸਦ ਸਿੱਧਾ ਸਾਡੇ ਅੰਦਰ ਨਾਲ ਬਾਬਾ ਫੇਰੂ ਬੈਰਾਗ ਚਾ ਕੇ ਰੋ ਪਿਆ। ਉੱਥੇ ਦੇਖ ਮੇਰੀ ਇੱਕ ਬੇਨਤੀ ਸੀ, ਮੈਂ ਤਾਂ ਹੀ ਲੈ ਲਿਆ ਕਿਉਂਕਿ ਅੱਜ ਕਲਗੀ ਵਾਲੇ ਦਾ ਜ਼ਿਕਰ ਆ ਜਾਏ। ਹਜ਼ੂਰ ਦੇ ਇੱਕ ਸਿੱਖ ਨੇ, ਖੇਤਾਂ ਚ ਖਲੋਤੇ ਸਿੱਖ ਨੇ ਬਚਨ ਕੀਤਾ, ਫੇਰੀ ਪਾਉਣ ਵਾਲੀ ਦੀ ਜ਼ਿੰਦਗੀ ਘੜ ਦਿੱਤੀ। ਇਹੋ ਜੀ ਘੜੀ ਗੁਰੂ ਕੀਆਂ ਸਾਖੀਆਂ ਇੱਕ ਪੁਸਤਕ ਹੈ, ਉਹਦੇ ਚ ਪੰਜ ਬਚਨ ਕਲਗੀ ਵਾਲੇ ਨੇ ਫਿਰ ਕਹੇ। ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਭਾਈ ਫੇਰੂ ਨੂੰ ਮੁਖਾਤਬ ਕਰਕੇ ਪਹਿਲਾ ਬਚਨ ਕਿਹਾ, ਭਾਈ ਫੇਰੂ ਤੇਰੀ ਸੱਚੀ ਦਾੜੀ। ਦੂਜਾ ਬਚਨ ਕਿਹਾ, ਭਾਈ ਫੇਰੂ ਤੇਰੀ ਸੇਵਾ ਗਾੜੀ। ਤੀਜਾ ਬਚਨ ਕਿਹਾ, ਭਾਈ ਫੇਰੂ ਤੇਰੀ ਕਰਨੀ ਸਾਰੀ। ਚੌਥਾ ਬਚਨ ਕਿਹਾ, ਭਾਈ ਫੇਰੂ ਜਗ ਤੁਮਹਾ ਭਾਰੀ। ਤੇ ਪੰਜਵਾਂ ਬਚਨ ਕਿਹਾ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾ, ਤੇਰੇ ਤੋਂ ਕੁਰਬਾਨ ਜਾਣੇ ਆਸੀ, ਬਲਿਹਾਰ ਜਾਣੇ ਆਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਖਸ਼ਿਸ਼, ਇਹ ਕਿਰਪਾਲਤਾ। ਗੁਰਮੁਖੋ ਫਿਰ ਉਸ ਮਹਾਂਪੁਰਖ ਦਾ ਅੰਦਰ ਜਿਵੇਂ ਭਾਈ ਸਾਹਿਬ ਕਵਿਤਾਵਾਂ ਇਤਿਹਾਸ ਸੁਣਾਉਂਦੇ ਨੇ, ਸੱਚਾਈ ਇਹ ਵੀ ਜਦੋਂ ਕਿਸੇ ਦਾ ਅੰਦਰ ਵਹਿ ਤੁਰਦੋ ਉਦੋਂ ਸ਼ਾਇਰੀ ਦਾ ਜਨਮ ਹੁੰਦਾ ਹੈ। ਕਈ ਬੋਧਕ ਤਲ ਤੇ, ਜਿਹੜੇ ਆਤਮਾ ਦੇ ਤਲ ਤੇ, ਉਹਨੇ ਫਿਰ ਹਜ਼ੂਰ ਨੂੰ ਮੁਖਾਤਬ ਕਰਕੇ ਬੇਨਤੀ ਕੀਤੀ। ਕਹਿਣ ਲੱਗੇ, ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਨੂੰ ਕੇਵਲ ਤੇਰਾ ਸਹਾਰਾ ਹੈ। ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆ ਦਾ ਤੂੰ ਮਾਣ ਸਦਾਵੈ, ਸਾਡੀ ਵੀ ਤਾਂਗ ਤਣੀ ਤੈ ਜਿਹਾ ਸਾਨੂੰ ਹੋਰ ਨਾ ਕੋਈ ਸੀ ਢੂੰਡੀ ਬਣੀ ਬਣੀ। ਫੇਰੂ ਜਾਣ ਸੱਜਣ ਤੋਂ ਵਾਰੀ ਵਾਰੀ ਤਾਂ ਭੜੀ ਬਣੀ, ਆਪਣੇ ਸੱਜਣ ਤੋਂ ਗੁਰੂ ਤੋਂ ਕੁਰਬਾਨ ਹੋਣ ਲਈ। ਹੁਣ ਦੇਖੋ ਸਰੀਰ ਉਹੀ ਹੈ, ਮੇਰੀ ਬੇਨਤੀ ਸਮਝੋ, ਇੱਕ ਸਿੱਖ ਦੀ ਸੰਗਤ ਗੁਰੂ ਦੀ ਸੋਭਤ, ਕਿੰਨਾ ਕੁ ਉੱਚਾ ਜੀਵਨ ਘੜਿਆ ਗਿਆ ਕਿ ਉਸ ਘੜੇ ਕੋਈ ਜੀਵਨ ਤੋਂ ਸਤ ਗੁਰੂ ਵੀ ਕੁਰਬਾਨ ਜਾਂਦੇ। ਮਹਾਰਾਜ ਕਹਿੰਦੇ ਨੇ, ਭਾਈ ਸ਼ਬਦ, ਜੀਵਨ, ਮਨ, ਕਿਰਦਾਰ, ਕਰੈਕਟਰ, ਆਚਰਣ, ਚਰਿੱਤਰ, ਆਤਮਕ ਜੀਵਨ ਇਹ ਘੜਿਆ ਜਾਏਗਾ ਸਤ ਸੰਗਤ ਸੱਚੀ ਟਕਸਾਲ ਵਿੱਚ, ਕਿਉਂਕਿ ਸਤ ਸੰਗਤ ਟਕਸਾਲ ਐਸੀ ਹੈ ਕਿ ਜਿਹੜੀ ਜੀਵਨ ਇੰਨਾ ਪਲਟਦੀ ਹੈ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਇਹ ਘੜਿਆ ਹੋਇਆ ਜੀਵਨ ਪਿਘਲੇ ਪਹਾੜਾਂ ਤੇ ਚੜ ਗਏ, ਮੂਰਖ ਬੰਦੇ ਵਖਿਆਨ ਕਰਤਾ ਬਣ ਗਏ, ਜਿਨ੍ਹਾਂ ਨੂੰ ਅੱਖਾਂ ਨਾਲ ਨਹੀਂ ਦਿਸਦਾ। ਸੰਗਤ ਜੀਵਨ ਘੜਿਆ ਜਾਏ ਤੇ ਤਿੰਨਾਂ ਭਾਵਨਾ ਦੀ ਸੋਝੀ ਹੋ ਗਈ। ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਜੀਵਨ ਘੜਿਆ ਜਾਏ ਸਹਿਬ ਦਾ ਇੱਕ ਬਚਨ ਇਸ ਸੰਸਕ੍ਰਿਤੀ ਵਿੱਚ ਮਸਕਨ ਪਗੜੰਤ ਸੈਲਨ ਕਾਰ ਕਰਦਮਨ ਤਰੰਤ ਪਪੀਲ ਕੈ ਸਾਗਰੰਗ ਲਗੰਤ ਪਿੰਡਨ ਤਮ ਪ੍ਰਕਾਸ਼ ਅੰਧ ਕੈ। ਮਹਾਰਾਜ ਬਚਨ ਕਰਦੇ ਨੇ ਕਿ ਸੱਚੀ ਟਕਸਾਲ ਸੱਚੀ ਸੰਗਤ ਇਹਨਾਂ ਜੀਵਨ ਪਲਟਦੀ ਏ। ਮਸਕਨ ਪਗੜੰਤ ਸੈਲਨ ਜਿਹੜਾ ਮੱਛਰ ਦੀ ਤਰ੍ਹਾਂ ਕਮਜ਼ੋਰ ਕਹਿੰਦਾ ਹਾਏ ਮਰ ਗਿਆ ਮੇਰਾ ਕੀ ਬਣੇਗਾ, ਕਹਿੰਦੇ ਨੇ ਗੁਰੂ ਕਿਤੇ ਜੀਵਨ ਘੱਟਦਾ ਤੇ ਮੱਛਰ ਟੱਕਰ ਮਾਰ ਕੇ ਪਹਾੜ ਦੇ ਟੁਕੜੇ ਵੀ ਕਰ ਦਿੰਦਾ। ਇਹਦਾ ਮਤਲਬ ਹੰਕਾਰ ਨੂੰ ਤੋੜ ਦਿੰਦਾ। ਮਸਕਨ ਪਗੜੰਤ ਸੈਲਨ ਕਰਦਮਨ ਤਰੰਤ ਪਪੀਲ ਕਹਿ ਤੇ ਕੀੜੀ ਜਿਹੜੀ ਏ ਉਹ ਚਿੱਕੜ ਨੂੰ ਤਰ ਕੇ ਪਾਰ ਹੋ ਜਾਂਦੀ। ਸਾਗਰੰਗ ਲਗੰਤ ਪਿੰਗੰਗ ਪਿੰਗਲੇ ਬੰਦੇ ਸਮੁੰਦਰ ਨੂੰ ਤਰ ਜਾਂਦੇ ਨੇ। ਤੰਗ ਪ੍ਰਕਾਸ਼ ਅੰਧ ਕਹਿ ਜਿਨ੍ਹਾਂ ਨੂੰ ਸੱਚੀ ਟਕਸਾਲ ਵੀ ਜੀਵਨ ਘੜਿਆ ਜਾਏ ਉਹਨਾਂ ਨੂੰ ਹਨੇਰੇ ਵਿੱਚ ਵੀ ਗੁਰੂ ਅੰਦਰ ਦਾ ਚਾਨਣ ਬਖਸ਼ ਦਿੰਦਾ। ਇਸੇ ਨੂੰ ਬਾਬਾ ਜੀ ਨੇ ਘੜੇ ਹੋਏ ਜੀਵਨ ਨੂੰ ਆਪਣੀ ਬਾਣੀ ਚ ਕਿਹਾ ਅਪੁਸ਼ਟ ਬਾਤ ਤੇ ਭਈ ਸੀਧਰੀ ਘੜੀਆ ਸ਼ਬਦ ਸੱਚੀ ਟਕਸਾਲ ਕੁੱਠੀਆਂ ਵੀ ਸਿੱਧੀਆਂ ਹੋ ਗਈ। ਨਾ ਘੜੇ ਵੀ ਘੜੇ ਗਏ ਅਪੁਸ਼ਟ ਬਾਤ ਤੇ ਭਈ ਸੀਧਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਘੜੇ ਕੋਈ ਜੀਵਨ ਹੀ ਮਹਾਰਾਜ ਜੀ ਨੇ ਕਿਹਾ ਗੁਰਪੂਰਾ ਮੇਰੀ ਰਾਖ ਲਈ ਘੜੀਏ ਸ਼ਬਦ ਸੱਚੀ ਟਕਸਾਲ ਗੁਰਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦਾ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾ। ਕਬੀਰ ਸਾਹਿਬ ਨੇ ਕਿਹਾ ਭਾਈ ਏਡੀ ਵੱਡੀ ਤਬਦੀਲੀ ਆ ਗਈ ਕਬੀਰ ਜਾਂ ਕੋ ਖੋਜਤੇ ਜਿਹਨੂੰ ਲੱਭਦੇ ਪੈਸਾ ਬਾਹਰ ਕੋਈ ਤੀਰਥਾਂ ਤੇ ਕੋਈ ਕਿਤੇ ਪਾਇਓ ਸੋਈ ਠੌਰ। ਉਹ ਤਾਂ ਅੰਦਰ ਮਿਲ ਗਿਆ ਸੱਤ ਸੰਗਤ ਟਕਸਾਲ ਵਿੱਚ ਗਿਆ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਭਇਆ ਜਾਂ ਕੋ ਕਹਿਤਾ ਔਰ ਜਿਹਨੂੰ ਬਾਹਰ ਕਹਿੰਦਾ ਸੀ ਤੂੰ ਖੁਦ ਹੀ ਬਣ ਗਿਆ। ਸਿਰਫ ਇੱਕ ਬੇਨਤੀ ਹੈ ਭਾਈ ਟਕਸਾਲ ਸੱਤ ਸੰਗਤ ਹੈ ਜੀਵਨ ਨੂੰ ਘੜਦੀ ਹੈ ਪਰ ਬੰਦਾ ਘੜਨ ਵਾਲੇ ਪਾਸੇ ਤੁਰੇ ਸਹੀ। ਜਿਹੜੀ ਚੀਜ਼ ਘੜੀ ਜਾਏ ਸਮਾਪਤੀ ਮੈਂ ਕਰਨ ਲੱਗਾ ਉਸ ਘੜੀ ਕੋਈ ਚੀਜ਼ ਦੀ ਹੀ ਕੀਮਤ ਹੈ। ਪੱਥਰ ਜਿੰਨਾ ਮਰਜ਼ੀ ਪਿਆ ਹੋਵੇ ਚਿੱਟੇ ਰੰਗ ਦਾ ਹੋਵੇ ਕਾਲੇ ਰੰਗ ਦਾ ਹੋਵੇ ਗ੍ਰੇਨਾਈਟ ਹੋਵੇ ਪਰ ਸੱਚਾਈ ਇਹ ਜਿਹੜੇ ਪੱਥਰ ਘੜੇ ਜਾਂਦੇ ਨੇ ਉਹਨਾਂ ਨੂੰ ਲੋਕ ਪੂਜਣ ਲੱਗ ਪੈਂਦੇ ਨੇ। ਇਹਦਾ ਮਤਲਬ ਇਹ ਨਾ ਸਮਝੋ ਵੀ ਮੈਂ ਪੱਥਰ ਦੀ ਪੂਜਾ ਵੱਲ ਕਿਉਂਕਿ ਉਦਾਹਰਨ ਦਾ ਇੱਕ ਪੱਖ ਲਈਦਾ ਪੱਥਰ ਪਿਆ ਅੰਨ ਘੜਿਆ ਤੇ ਜਦੋਂ ਕਿਸੇ ਮੂਰਤੀਕਾਰ ਨੇ ਦੇਖਿਆ ਉਹਨੇ ਕਿਹਾ ਪੱਥਰ ਇਹੀ ਏ ਤੇ ਮੂਰਤੀ ਘੜਦਿਆਂ ਬਾਹਰੋਂ ਤਾਂ ਕੁਝ ਨਹੀਂ ਫਿੱਟ ਕਰਦੇ ਜਿੰਨੇ ਵੀ ਮਾਰਬਲ ਦੀ ਮੂਰਤੀ ਘੜਦੇ ਨੇ ਸਭ ਕੁਝ ਪੱਥਰ ਵਿੱਚ ਪਿਆ ਹੈ। ਕਹਿਣ ਲੱਗੇ ਸਲੀਕੇ ਨਾਲ ਕੋਈ ਘੜਨ ਵਾਲਾ ਕਾਰੀਗਰ ਮਿਲ ਜਾਏ ਪੱਥਰ ਨੂੰ ਘੜ ਕੇ ਉਹਦੇ ਵਿੱਚੋਂ ਮੂਰਤੀ ਕਰ ਲੈਂਦਾ। ਲੱਕੜ ਦਾ ਮੁੱਢ ਪਿਆ ਆਮ ਕਹੇਗਾ ਬੰਦਾ ਕਿ ਉੱਪਰੋਂ ਕੱਟ ਦਿੱਤਾ ਲੱਕੜ ਦਾ ਇੱਕ ਮੁੱਢ ਰਹਿ ਗਿਆ। ਸਿਆਣਾ ਕਾਰੀਗਰ ਕਹਿੰਦਾ ਨਹੀਂ ਇਹਦੇ ਵਿੱਚੋਂ ਕਲਾ ਕ੍ਰਿਤੀ ਨਾਲ ਇਹਨੂੰ ਛੰਡ ਲਿਆ ਜਾਏ ਇਹਨੂੰ ਚੰਗੀ ਤਰ੍ਹਾਂ ਘੜ ਲਿਆ ਜਾਏ ਤੇ ਇਸੇ ਨਾਲ ਇਹਦੇ ਵਿੱਚੋਂ ਤਸਵੀਰਾਂ ਮੂਰਤੀਆਂ ਨਿਕਲ ਸਕਦੀਆਂ। ਦੇਖੋ ਜਿਹੜੀ ਮੂਰਤੀ ਘੜੀ ਜਾਏ ਉਹਦੀ ਕਿੰਨੀ ਕੀਮਤ ਹੈ। ਇੱਕ ਉਰਦੂ ਦੇ ਵਿਦਵਾਨ ਨੇ ਕਿਹਾ ਸੀ ਸ਼ਾਬਾਸ਼ ਬੁੱਧੋ ਤਰੱਕੀ ਇਸੀ ਕੋ ਕਹਿੰਦੇ ਹੈ ਜਬ ਤਰਾਸ਼ੇ ਨਾ ਥੇ ਪੱਥਰ ਥੇ ਤਰਾਸ਼ੇ ਗਏ ਖੁਦਾ ਬਣ ਗਏ। ਜਦੋਂ ਘੜੇ ਗਏ ਦੇਖੋ ਘੜੇ ਕੋਈ ਪੱਥਰ ਘੜੀ ਕੋਈ ਲੱਕੜ। ਅਗਲੀ ਮੈਂ ਬੇਨਤੀ ਇੱਕ ਹੋਰ ਕਰਦਿਆਂ ਕਿ ਘੜੇ ਹੋਏ ਉਹਨਾਂ ਦੀ ਕੀਮਤ ਅੰਨ ਘੜਿਆਂ ਨਾਲੋਂ ਬਹੁਤ ਜ਼ਿਆਦਾ ਹੈ। ਆਪਾਂ ਗੱਡੀਆਂ ਸਾਰੇ ਚਲਾਉਂਦੇ ਹਾਂ ਮਸ਼ੀਨਾਂ ਤੋਂ ਕੰਮ ਲੈਂਦੇ ਹਾਂ ਗੱਡੀਆਂ ਸਾਡੀਆਂ ਵਿੱਚ ਨਿੱਕੇ ਨਿੱਕੇ ਪੁਰਜੇ ਨੇ। ਇੱਕ ਗਰਾਰੀ ਹੋਏ ਨਿੱਕੀ ਜੀ ਲੋਹੇ ਦਾ ਕੋਈ ਪੁਰਜਾ ਹੋਵੇ ਉਹਨੂੰ ਵੇਟ ਕਰਕੇ ਦੇਖ ਹੋ ਸਕਦਾ ਕਿ 500 ਗ੍ਰਾਮ ਦਾ ਵੀ ਨਾ ਹੋਵੇ। ਕੋਈ ਪੁਰਜਾ ਐਸਾ ਵੀ ਹੋ ਸਕਦਾ ਜਿਹੜਾ 100 ਗ੍ਰਾਮ ਦਾ ਹੋਵੇ ਤੇ ਜੇ ਆਪਾਂ ਕਹੀਏ ਵੀ ਆ 100 ਗ੍ਰਾਮ ਦਾ ਪੁਰਜਾ ਇਹ $200 ਦਾ ਤੇ ਇਹਦੇ ਵਰਗਾ ਲੋਹਾ ਲੈਣਾ ਹੋਵੇ ਤੇ $100 ਦਾ ਕਿੰਨਾ ਆ ਸਕਦਾ। ਅਗਲਾ ਕਹੇਗਾ ਇਹ ਖਰਾਬ ਤੇ ਝਾੜ ਕੇ ਘੜਿਆ ਗਿਆ ਹੈ। ਜਿਹੜੇ ਘੜੇ ਜਾਣ ਉਹਨਾਂ ਦੀ ਕੀਮਤ ਤੋਲਿਆਂ ਵਿੱਚ ਪੈਂਦੀ ਏ ਜਿਹੜੇ ਨਾ ਘੜੇ ਉਹਨਾਂ ਦੇ ਮਨਾਂ ਨੂੰ ਵੀ ਇੰਨੀ ਕੀਮਤ ਨਹੀਂ ਪੈਂਦੀ। ਇੱਕ ਨਿੱਕਾ ਜਿਹਾ ਪੁਰਜਾ ਹੈ ਘੜੇ ਹੋਏ ਦੀ ਕੀਮਤ ਹੈ ਸਤਿਗੁਰੂ ਨੇ ਕਿਹਾ ਭਾਈ ਆ ਜੀਵਨ ਤੇਰੇ ਅੰਦਰ ਭਗਵਾਨ, ਤੇਰੇ ਅੰਦਰ ਵਾਹਿਗੁਰੂ, ਤੇਰੇ ਅੰਦਰ ਪਰਮੇਸ਼ਵਰ, ਤੇਰੇ ਅੰਦਰ ਸਮਰੱਥ ਗੁਰੂ, ਲੋੜ ਹੈ ਸਿਰਫ ਇਸ ਜੀਵਨ ਨੂੰ ਘੜਨ ਦੀ। ਘੜਨ ਦੇ ਸੰਬੰਧ ਵਿੱਚ ਤਕਰੀਬਨ 2 ਹਫ਼ਤੇ ਹੋ ਚੱਲੇ ਨੇ, ਸੀ ਇੱਕੋ ਪੌੜੀ ਲਈ ਸੀ। ਕੱਲ ਇਹਦੀ ਸੰਪੰਨਤਾ ਕਰਨੀ ਹੈ ਕਿਉਂਕਿ ਪਰਸੋਂ ਨਗਰ ਕੀਰਤਨ ਹੈ, ਕੱਲ ਸ਼ਾਮ ਦਾ ਹੀ ਦੀਵਾਨ ਹੈ। ਕੱਲ ਨੂੰ ਫਿਰ ਇਹਦੀ ਪੰਛੀ ਚਾਤ ਵਿਚਾਰ ਕਰਾਂਗੇ। ਸਾਹਿਬ ਕਹਿੰਦੇ ਨੇ ਅੰਦਰ ਘੜਨਾ ਹੈ ਤੇ ਸੱਤ ਸੰਗਤ ਵਿੱਚ ਜਾ। ਸੱਤ ਸੰਗਤ ਸੱਚਮੁੱਚ ਜੀਵਨ ਘੜਦੀ ਹੈ, ਅਨੇਕਾਂ ਦੇ ਘੜੇ ਗਏ, ਤੇ ਜਿਹੜਾ ਅੱਜ ਵੀ ਸੱਤ ਸੰਗਤ ਵਿੱਚ ਟਿਕੇਗਾ ਉਹਦਾ ਜੀਵਨ ਘੜਿਆ ਜਾਣਾ। ਭਾਈ ਸਾਹਿਬ ਨੇ ਅਨਾਊਂਸਮੈਂਟ ਕੀਤੀ ਹੈ, ਸੱਤ ਸੰਗਤ ਅਸੀਂ ਇੰਨੇ ਦਿਨ ਦੀ ਕਰਦੇ ਰਹੇ ਹਾਂ। ਭਾਈ ਸਵੇਰੇ ਸੱਚੀ ਮੁੱਚੀ ਟਕਸਾਲ ਬਣ ਲੱਗੀ ਹੈ, ਅੰਮ੍ਰਿਤ ਸੰਚਾਰ ਹੋਣਾ ਹੈ, ਅਨ ਘੜਿਆ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨੇ ਘੜ ਦੇਣਾ ਹੈ। ਅਨ ਘੜਿਆ ਨੂੰ ਜੀਵਨ ਨੂੰ ਘੜਤ ਘੜ ਦੇਣਗੇ ਹਜ਼ੂਰ ਅੰਮ੍ਰਿਤ ਦੀ ਦਾਤ ਲੈ ਕੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਰਹਿਤ ਦੇ ਧਾਰਨੀ ਹੋਈਏ। ਇਸ ਪ੍ਰਕਰਨ ਨੂੰ, ਇਸ ਪ੍ਰਸੰਗ ਨੂੰ ਕੱਲ ਇਸ ਤੋਂ ਅੱਗੇ ਆਪਾਂ ਵਿਚਾਰਾਂਗੇ, ਕੱਲ ਨੂੰ ਵੀ ਸਮਾਪਤੀ ਕਰਾਂਗੇ ਕਥਾ ਜੀ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਭਾਈ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ।